ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਗੁਰਮਤ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸਾਂਤ ਵਸਾਈ ਤਿਸਨਾ ਅਗਨ ਬੁਝੀ ਖਿਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾ ਜੀਵਾ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦ੍ਰਿੜਾਈ ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਧੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮਿਲੈ ਹਰ ਪਾਈ ਧੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮਿਲੈ ਹਰ ਪਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾਨ ਰਾਜ ਸਤਿਗੁਰੂ ਭਾਨਾਨ ਭਾਨ ਸਤਿਗੁਰੂ ਚਵਰ ਸ਼ਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪਾਤਸ਼ਾਹੀ ਅਸਥਾਨਾਂ ਤੇ ਆਪ ਸਭ ਸੰਗਤ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਨੇ ਤਰਸ ਰਹਿਮਤ ਬਖਸ਼ਿਸ਼ ਕਰਕੇ ਇਹ ਸੁਭਾਗੀਆਂ ਘੜੀਆਂ ਸਾਡੀ ਝੋਲੀ ਵਿਚ ਪਾਈਆਂ ਜੋ ਕਿ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੀ ਨਿਤਾ ਪ੍ਰਤ ਮਰਿਆਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਰੋਜ਼ਾਨਾ ਦੇ ਅੰਮ੍ਰਿਤ ਵੇਲੇ ਦੇ ਪਾਵਨ ਮੁਖਵਾਕ ਦੀ ਵਿਚਾਰ ਕਰਕੇ ਅਸੀਂ ਆਪਣੇ ਜੀਵ ਆਤਮਾ ਦੀ ਖੋਜ ਕਰ ਸਕੀਏ। ਸਤਿਗੁਰੂ ਦੇ ਮੁਖਵਾਕ ਦੀ ਵਿਚਾਰ ਕਰਕੇ, ਹੁਕਮਨਾਮਾ ਸਾਹਿਬ ਦੀ ਵਿਚਾਰ ਕਰਕੇ, ਕਿਤੇ ਇਬਾਦਤ ਦੇ ਰਸਤੇ ਤੇ ਤੁਰਨ ਦੀ ਜਾਚ ਆਪਣੇ ਮਨ ਨੂੰ ਸਿਖਾ ਸਕੀਏ। ਆਓ ਗੁਰਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਐਸੀ ਭਾਵਨਾ ਦੇ ਨਾਲ ਸਤਿਗੁਰੂ ਦੀ ਹਜ਼ੂਰੀ ਵਿਚ ਸਜੀਏ ਕਿ ਸਾਡੀ ਅੰਤਰ ਆਤਮਾ ਗੁਰੂ ਰਾਮਦਾਸ ਦੀ ਗੋਦ ਦਾ ਨਿੱਘ ਮਾਣ ਸਕੇ। ਗੁਰਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ, ਦੋਵੇਂ ਹੱਥ ਜੋੜ ਕਰਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਦੂਜਾ।
ਅੱਜ ਦੇ ਪਾਵਨ ਪਵਿੱਤਰ ਮੁਖਵਾਕ ਨੂੰ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਸੂਹੀ ਰਾਗ ਦੇ ਅੰਦਰ ਉਚਾਰਨ ਕੀਤਾ ਹੈ ਔਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਨੂੰ ਗਾਉਣ ਵਾਸਤੇ ਹਦਾਇਤ ਕੀਤੀ ਕਿ ਸੂਹੀ ਰਾਗ ਦੇ ਅੰਦਰ ਦੂਸਰੇ ਘਰ ਦੇ ਵਿਚ ਇਸ ਨੂੰ अपनी रूह दे नाल गाया जावे ते उस अकाल पुरख वाहिगुरु परमात्मा दे नाम दियां बख्शिशां वरतदियां हन।
एक ओंकार सतगुर प्रसाद
शब्द दी आरंभता तो पहला उस एक ओंकार दा मंगल कीता है। धन गुरु ग्रंथ साहिब जी दी आरंभता एक ओंकार तो होई है। अते गुरबाणी दे विच बार बार आप सारे एक ओंकार शब्द दा पाठ दर्शन भी कर सकते हो जां सरवण भी कर सकते हो। एक ओंकार ओ गुरु नानक दा ऐसा ब्रह्म वाक है जिन्हें संसार दे झगड़े खत्म करने ने। जे एक ओंकार दी सोझी हो जावे धर्मां दे नाम ते हो रहे झगड़े खत्म हो सकदे आ, क्योंकि एक ओंकार ने ही सोझी करोनी है। एक मूरत अनेक दर्शन कीन रूप अनेक, के जितना भी पासारा नजर आ रहा है रंग वखरे हो सकते ने, जातां वखरियां हो सकदियां, मजहब धर्म वखरे हो सकते ने, देश देशांतर वखरे हो सकते ने, पर कलगी धर स्वामी कहिंदे सिखा चेते रखी इन्हां सारे मूर्तां दे विच एक अकाल पुरख दी जोत वरत रही है इको, बस दर्शन ही ओदे वख वख रूपां दे विच हो रहे ने। इस करके सतगुरु गुरु नानक साहब ने सानू एक दे नाल जोड़िया ते एक ओ ताकत है जिहड़ी कदे खत्म ही नहीं हो सकती। सतगुरु गुरु नानक साहब जी नू एक दिन किसे इस्लाम मत दे पीर ने पुछया, आ कुदाम शै अस्त गर खुदा खुद खवाहद बले पैदा नमे शब्द। धन गुरु नानक साहब जी दे सन्मुख सवाल किता शेख शरफ पीर ने, कहन लगा पातशाह दुनिया दस दी है रब आ भी कर सकदा है, रब आ भी कर सकदा है, मेनू ए दसो भी केड़ा काम है जेड़ा रब नहीं कर सकदा। सानू कोई पुछे परमात्मा की कर सकदा है, असी कहांगे दाता दे सकदा है, माया दे सकदा है, घर दे सकदा है, सुख सहूलतां दे सकदा है, पर जे कोई पुछे भी रब की नहीं कर सकदा ते सानू जवाब नहीं आवेगा। सानू लगेगा रब तां सब कुछ कर सकदा है। गुरु नानक साहिब नूं इसे करके सवाल पुछिया भी ओ दसो काम जेड़ा रब नहीं कर सकदा ते धन गुरु नानक साहिब महाराज कहन लगे, पीर जी ऐ खुदा अस्त गर खुदा खुद खवाहद खुदायंद दीगर पैदा नमे शब्द। कहंदे एक काम रब भी नहीं कर सकदा। पुछिया जी की, कहंदे ओ परमात्मा अकाल पुरख वाहिगुरु एक है, एक ओंकार है, ओ चाह के भी दूसरा ओंकार खड़ा नहीं कर सकदा, ओ आद जुगाद तो एक है ते हमेशा तक एक होके ही वर्तदा रहेगा। इस करके सतगुरु ने कहा, सिखा तू भी उस एक दे नाल जुड़ जेड़ा कदे खत्म नहीं हो सकता। पर ओदे नाल जुड़न दा रस्ता की है? सतगुर प्रसाद, सतगुरु दी बख्शिश दे जे पात्र बन जाइए ते उस एक ओंकार दी प्राप्ति हो सकती है।
गुरमत नगरी खोज खोजाई।
सतगुरु गुरु रामदास सचे पातशाह इस शब्द दी पहली पंक्ति दे विच ये समझाउंदे ने कि भाई गुरु दी मत दे नाल ही शरीर रूपी नगरी दी खोज हो सकती है। देही गावा जियो धर्म महतो बसहे पंच किरसाना, हर जियो गुफा अंदर रख के वाजा पवन वजाया, वजाया वाजा पौन नौ द्वारे प्रगट किए दसवां गुप्त रखाया। आप सारे अनुभव करोगे जदों किते किसे नूं थकावट होई हुंदी है ना, ते सुभावक ये गल करदा मेरा शरीर अज थकिया होया है, मेरे शरीर विच थकावट है। कदे भी कोई ए नहीं कहंदा कि मैं शरीर हां ते मैं थकिया होया, मैं शरीर थकिया होया, क्योंकि शरीर ते आत्मा वखो वखरे ने। साडे मुखों हमेशा ए निकलदा मेरा शरीर दर्द कर रहा है, मेरे शरीर विच थकावट है। इसका भाव यह है के शरीर दे अंदर फिर एक होर वर्त रहा है जेड़ा तेनू दस रहा कि हुण तेरे शरीर विच दर्द शुरू हो चुकी है, वह है दसवां गुप्त रखाया। पर कहंदे इंसान बाहरली खोज ता बहुत करदे आ, पर जो ब्रह्मंडे सोई पिंडे जो खोजे सो पावै, इस अंदर दे शरीर दी खोज कोई करदा नहीं। ते भगत साहब भगत कबीर जी ने भी कहा, ਖੱਖਾ ਖੋਜ ਕਰੇ ਜੇ ਕੋਈ, ਜੋ ਖੋਜੈ ਸੋ ਬਹੁਰ ਨਾ ਹੋਈ, ਖੋਜ ਬੂਝ ਜੋ ਕਰੈ ਵਿਚਾਰਾ, ਤੋ ਭਵਜਲ ਤਰਤ ਨਾ ਲਾਗੈ ਬਾਰਾ। ਭਗਤ ਕਬੀਰ ਜੀ ਕਹਿੰਦੇ ਨੇ, ਜੇ ਕੋਈ ਅੰਦਰ ਦੀ ਖੋਜ ਕਰਨੀ ਸ਼ੁਰੂ ਕਰ ਦੇਵੇ, ਨੇਤਰ ਬੰਦ ਕਰਕੇ ਅੰਦਰ ਝਾਤ ਪਾ ਲਵੇ, ਕਹਿੰਦੇ ਜਿਹੜੇ ਅੰਦਰ ਦੀ ਖੋਜ ਕਰਦੇ ਨੇ ਦੁਬਾਰਾ ਉਨ੍ਹਾਂ ਨੂੰ ਜਨਮ ਮਰਨ ਦੇ ਗੇੜ ਵਿਚ ਪੈਣਾ ਨਹੀਂ ਆਉਂਦਾ, ਦੁਬਾਰਾ ਉਨ੍ਹਾਂ ਨੂੰ ਜੂਨਾਂ ਵਿਚ ਨਹੀਂ ਪਾਇਆ ਜਾਂਦਾ। ਖੋਜ ਬੂਝ ਜੋ ਕਰੈ ਵਿਚਾਰਾ, ਜਿਹੜੇ ਅੰਦਰ ਦੀ ਖੋਜ ਕਰਕੇ ਗੁਰੂ ਸ਼ਬਦ ਦੀ ਵਿਚਾਰ ਕਰਦੇ ਨੇ, ਭਗਤ ਕਬੀਰ ਸਾਹਿਬ ਕਹਿੰਦੇ ਇਹ ਸੰਸਾਰ ਰੂਪੀ ਭਵ ਸਾਗਰ ਜਿਹੜਾ ਜਨਮਾਂ ਜਨਮਾਂ ਤੋਂ ਤਰਿਆ ਨਹੀਂ ਜਾ ਰਿਹਾ, ਪਰ ਜਿਹੜਾ ਗੁਰੂ ਦੀ ਮਤ ਲੈ ਕੇ ਅੰਦਰ ਦੀ ਖੋਜ ਕਰਦਾ, ਗੁਰੂ ਇੱਕ ਖਿੰਨ ਨਹੀਂ ਲਾਉਂਦਾ, ਭਵ ਸਾਗਰ ਤੋਂ ਪਾਰ ਕਰਾ ਦਿੰਦਾ ਹੈ। ਖਾਲਸਾ ਜੀ, ਭਗਤ ਸਾਹਿਬ ਕਹਿੰਦੇ ਹੈ ਤੋ ਸਹੀ ਲਖੈ ਜੋ ਕੋਈ, ਤੋ ਉਹੀ ਉਹ ਇਹ ਨਾ ਹੋਈ। ਭਗਤ ਸਾਹਿਬ ਕਹਿੰਦੇ ਸਰੀਰ ਦੇ ਅੰਦਰ ਇੱਕ ਵਰਤ ਰਿਹਾ, ਤੂੰ ਅੰਦਰ ਝਾਤ ਪਾ, ਵਰਤ ਕੌਣ ਰਿਹਾ? ਆਸਾ ਕੀ ਵਾਰ ਵਿਚ ਆਪਾਂ ਪੜਦੇ ਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਉ। ਜਿਸ ਪਰਮਾਤਮਾ ਨੇ ਇਹ ਸਾਰਾ ਪਾਸਾਰਾ ਬਣਾਇਆ ਹੈ, ਉਹ ਸਾਡੇ ਸਰੀਰ ਦੇ ਅੰਦਰ ਆਸਣ ਲਾ ਕੇ, ਚੌਂਕੜਾ ਲਾ ਕੇ ਬੈਠਾ ਹੋਇਆ। ਭਗਤ ਸਾਹਿਬ ਕਹਿੰਦੇ ਹੈ ਤਾਂ ਹੈ ਸਰੀਰ ਦੇ ਅੰਦਰ, ਪਰ ਉਸ ਪਰਮਾਤਮਾ ਦੀ ਜੋਤ ਨੂੰ ਪਛਾਣਦਾ ਕੋਈ ਵਿਰਲਾ ਵਿਰਲਾ ਹੈ। ਤੇ ਕਹਿੰਦੇ ਜਿਹੜਾ ਭਗਤ ਬਣ ਕੇ ਉਸ ਅੰਦਰ ਦੀ ਖੋਜ ਕਰਕੇ ਪਰਮਾਤਮਾ ਦੀ ਜੋਤ ਦੇ ਦੀਦਾਰੇ ਕਹਿੰਦਾ, ਤੋ ਉਹੀ ਉਹ ਇਹ ਨਾ ਹੋਈ, ਕਹਿੰਦੇ ਬਸ ਫਿਰ ਖੁਦਾ ਦੀ ਹਸਤੀ ਪ੍ਰਗਟ ਹੋ ਜਾਂਦੀ ਹੈ ਤੇ ਬੰਦੇ ਦੀ ਹਸਤੀ ਮਿੱਟ ਜਾਂਦੀ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਤੱਕ ਅੰਦਰ ਦੀ ਖੋਜ ਨਹੀਂ, ਬੰਦਾ ਕਹਿੰਦਾ ਸਾਰਾ ਕੁਝ ਮੈਂ ਕਰ ਰਿਹਾ ਹਾਂ, ਸਾਰੇ ਕਾਰਜ ਮੇਰੇ ਤੋਂ ਹੋ ਰਹੇ ਨੇ, ਪਰ ਜਦੋਂ ਅੰਦਰ ਦੀ ਖੋਜ ਪੂਰੀ ਹੋ ਜਾਂਦੀ ਹੈ, ਫਿਰ ਭਗਤ ਬਣ ਕੇ ਕਹਿੰਦਾ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਚ ਹਰ ਕੀਆ ਭਇਓ ਕਬੀਰ ਕਬੀਰ। ਫਿਰ ਸੋਝੀ ਹੁੰਦੀ ਹੈ ਕਿ ਮੈਂ ਕੁਝ ਨਹੀਂ ਕਰ ਸਕਦਾ, ਕਰਨ ਕਾਰਨ ਪ੍ਰਭ ਏਕ ਹੈ, ਕਰਨ ਵਾਲਾ ਤੇ ਉਹ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਇਸ ਨਗਰੀ ਦੀ ਖੋਜ ਤਾਂ ਹੋ ਸਕਦੀ ਹੈ ਜੇ ਕਿਤੇ ਗੁਰੂ ਦੀ ਮਤ ਆ ਜਾਵੇ। ਗੁਰ ਕੀ ਮਤ ਤੂੰ ਲੇਹ ਇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਜਦੋਂ ਤੱਕ ਬੰਦਾ ਗੁਰੂ ਦੀ ਮਤ ਲੈ ਕੇ ਅੰਦਰ ਦੀ ਖੋਜ ਨਹੀਂ ਕਰਦਾ, ਸਤਿਗੁਰੂ ਕਹਿੰਦੇ ਇੱਕ ਐਸਾ ਅਨਮੋਲ ਪਦਾਰਥ ਹੈ, ਬੰਦਾ ਉਸ ਅਨਮੋਲ ਪਦਾਰਥ ਤੋਂ ਵਾਂਝਾ ਰਹਿ ਜਾਂਦਾ ਹੈ। ਉਹ ਅਨਮੋਲ ਪਦਾਰਥ ਬਾਰੇ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ,
ਹਰ ਹਰ ਨਾਮ ਪਦਾਰਥ ਪਾਈ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਜ ਕਹਿੰਦੇ ਜਿਹੜਾ ਗੁਰੂ ਦੀ ਮਤ ਲੈ ਕੇ ਅੰਦਰ ਦੀ ਖੋਜ ਕਰਦਾ ਸਿੱਖੋ, ਉਹਨੂੰ ਹਰੀ ਦੇ ਨਾਮ ਦਾ ਅਨਮੋਲ ਪਦਾਰਥ ਮਿਲ ਜਾਂਦਾ ਹੈ। ਆਪਾਂ ਕਵਾਂਗੇ ਅਸੀਂ ਵੀ ਰਸਨਾ ਤੋਂ ਜਪਦੇ ਹਾਂ, ਨਾਮ ਕਿਹੜਾ ਵੱਡੀ ਗੱਲ ਹੈ, ਪਰ ਖਾਲਸਾ ਜੀ ਇੱਕ ਰਸਨਾ ਤੋਂ ਬੋਲ ਦੇਣਾ ਤੇ ਬਾਅਦ ਵਿੱਚ ਭੁੱਲ ਜਾਣਾ, ਪਰ ਇੱਕ ਰਸਨਾ ਤੇ ਜਦੋਂ ਵਾਹਿਗੁਰੂ ਦਾ ਨਾਮ ਆ ਜਾਣਾ ਤੇ ਰੋਮ ਰੋਮ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਣਾ, ਸਤਿਗੁਰੂ ਇਸ ਨਾਮ ਪਦਾਰਥ ਦੀ ਗੱਲ ਕਰਦੇ ਨੇ। ਰਸਨਾ ਤੇ ਨਹੀਂ, ਬਲਕਿ ਜਦੋਂ ਰਸਨਾ ਤੇ ਆਵੇ ਤੇ ਰੋਮ ਰੋਮ ਦੇ ਵਿੱਚ ਵਾਹਿਗੁਰੂ ਮੰਤਰ ਦਾ ਜਾਪ ਚੱਲੇ, ਅਜੱਫਾ ਜਾਪ ਚੱਲੇ, ਸਤਿਗੁਰੂ ਉਸ ਨਾਮ ਪਦਾਰਥ ਦੀ ਗੱਲ ਕਰਦੇ ਆ। ਪਰ ਇਹ ਨਾਮ ਪਦਾਰਥ ਵੀ ਗੁਰੂ ਦੀ ਮਤ ਤੋਂ ਬਿਨਾਂ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਮਿਲਦਾ, ਤੇ ਜਿਹਨੂੰ ਮਿਲ ਜਾਂਦਾ ਉਹ ਫਿਰ ਆਪਣਾ ਕੁਝ ਨਹੀਂ ਜਣਾਉਂਦਾ, ਸਾਰਾ ਕੁਝ ਗੁਰੂ ਦੇ ਅੱਗੇ ਵੇਚ ਦਿੰਦਾ ਹੈ, ਆਪਣਾ ਮਨ ਗੁਰੂ ਨੂੰ ਸਮਰਪਿਤ ਕਰ ਦਿੰਦਾ। ਖਾਲਸਾ ਜੀ, ਸੋਢੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਇੱਕ ਸਿੱਖ ਹੋਏ ਨੇ ਬਾਬਾ ਆਦਮ ਜੀ। ਘਰ ਦੇ ਵਿੱਚ ਪੁੱਤਰ ਨਹੀਂ ਸੀ, ਔਲਾਦ ਨਹੀਂ ਸੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਦੁਹਾਈ ਪਾਈ ਸੀ ਤੇ ਗੁਰੂ ਰਾਮਦਾਸ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਤੇ ਮਹਾਰਾਜ ਨੇ ਪਹਿਲਾਂ ਹੀ ਬਚਨ ਕਰ ਦਿੱਤਾ ਕਿ ਪੁੱਤਰ ਹੋਵੇਗਾ ਤੇ ਨਾਮ ਭਗਤੂ ਰੱਖਣਾ। ਉਹਨਾਂ ਦੇ ਘਰ ਪੁੱਤਰ ਹੋਇਆ, ਨਾਮ ਭਾਈ ਭਗਤੂ ਰੱਖਿਆ ਗਿਆ। ਤੇ ਵੇਖੋ, ਮੈਂ ਅਕਸਰ ਬੇਨਤੀ ਕਰਦਾ ਕਿ ਕਈ ਵਾਰ ਬੰਦਾ ਸੁੱਖਾਂ ਦੀ ਖਾਤਰ, ਪਦਾਰਥਾਂ ਦੀ ਖਾਤਰ ਡੋਲਦਾ ਹੈ, ਭੱਜਦਾ ਹੈ, ਭਟਕਦਾ ਹੈ, ਕਿ ਸ਼ਾਇਦ ਝੋਲੀ ਵਿੱਚ ਦਾਤ ਪੈ ਜਾਏ, ਪਰ ਮੈਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਬੇਨਤੀ ਕਰਦਾ ਕਿ ਸੰਗਤ ਜੀ, ਜੇ ਦਾਤ ਗੁਰੂ ਰਾਮਦਾਸ ਦੇ ਘਰੋਂ ਨਾ ਮਿਲੀ ਤੇ ਕਿਤੋਂ ਮਿਲ ਨਹੀਂ ਸਕਦੀ, ਕਿਉਂਕਿ ਦੁਨੀਆਂ ਦੀਆਂ ਸਾਰੀਆਂ ਬਖਸ਼ਿਸ਼ਾਂ ਰਹਿਮਤਾਂ ਦੇ ਭੰਡਾਰੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਨੇ। ਸੱਚ ਜਾਣਿਓ, ਜਿਹੜਾ ਇੱਕ ਵਾਰ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਭਿੱਜ ਕੇ ਕਵੇਗਾ ਨਾ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਨੇ ਉਹ ਵੀ ਝੋਲੀ ਵਿੱਚ ਪਾ ਦੇਣਾ ਹੈ ਜਿਹੜਾ ਕਦੇ ਸੋਚਿਆ ਵੀ ਨਹੀਂ ਆਉਣਾ। ਇਹ ਗੁਰੂ ਰਾਮਦਾਸ ਦੇ ਘਰ ਵਿੱਚ ਵਰਤਦਾ। ਕਹਿੰਦੇ ਭਾਈ ਭਗਤੂ ਜੀ ਹੋਏ, ਬੜੀ ਮਹਾਨ ਸੇਵਾ ਕੀਤੀ ਸਤਿਗੁਰੂ ਵੇਲੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੇਲੇ ਵੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਵੀ, ਧੰਨ ਗੁਰੂ ਹਰ ਰਾਏ ਸਾਹਿਬ ਜੀ ਵੇਲੇ ਵੀ, ਪਰ ਜਦੋਂ ਅੰਦਰ ਨਾਮ ਦਾ ਪਦਾਰਥ ਮਿਲ ਜਾਂਦਾ ਹੈ ਨਾ, ਉਹ ਫਿਰ ਲੱਖਾਂ ਨੂੰ ਉਤਾਰ ਦਿੰਦਾ ਹੈ। ਕਹਿੰਦੇ ਨੇ ਮਹਿਮਾ ਪ੍ਰਕਾਸ਼ ਦੇ ਬੋਲਣੇ, ਲੱਖੀ ਜੰਗਲ ਦੇਸ਼ ਮੇ ਭਾਈ ਭਗਤੂ ਸਿੱਖ, ਫੇਰੂ ਕੇ ਮਿਲਾਪ ਸੇ ਭਈ ਗੁਰ ਭਗਤ ਭਵਿੱਖ। ਕਹਿੰਦੇ ਭਾਈ ਭਗਤੂ ਜੀ ਲੱਖੀ ਜੰਗਲ ਦੇਸ਼ ਵਿੱਚ ਵਿਚਰ ਰਹੇ ਸਨ, ਨਾਲ ਹੋਰ ਵੀ ਸਿੱਖ ਸੰਗਤਾਂ। ਕਹਿੰਦੇ ਉਥੇ ਇੱਕ ਸਿੱਖ ਸੀਗਾ ਬਾਬਾ ਸੰਗਤ ਜੀ, ਕਹਿੰਦੇ ਘਿਓ ਦੀ ਫੇਰੀ ਲਾਇਆ ਕਰਦੇ ਸਨ। ਭਾਈ ਸੰਗਤ ਸਾਹਿਬ ਘਿਓ ਦੀ ਫੇਰੀ ਲਾਉਣ ਵਾਸਤੇ ਘਰ ਤੋਂ ਨਿਕਲੇ ਅੱਗੇ ਭਾਈ ਸਾਹਿਬ ਭਾਈ ਭਗਤੂ ਜੀ ਨੇ। ਹੁਣ ਭਾਈ ਭਗਤੂ ਬਹੁਤ ਬੰਦਗੀ ਵਾਲੇ ਨੇ ਤੇ ਇਨ੍ਹਾਂ ਦੀ ਕੁਲ ਦੇ ਵਿੱਚ ਵੀ ਗੁਰੂ ਤੇ ਭਰੋਸਾ ਰੱਖਣ ਵਾਲੇ ਹੋਏ। ਭਾਈ ਭਗਤੂ ਦੀ ਕੁਲ ਦੇ ਵਿੱਚ ਹੋਏ ਬਾਬਾ ਗੁਰਬਖਸ਼ ਸਿੰਘ, ਬਾਬੇ ਗੁਰਬਖਸ਼ ਸਿੰਘ ਦੇ ਪੁੱਤਰ ਹੋਏ ਨੇ ਭਾਈ ਦੇਸੂ ਸਿੰਘ ਪ੍ਰਤਾਪੀ, ਜਿਨ੍ਹਾਂ ਨੇ ਕੈਥਲ ਰਿਆਸਤ ਕਾਇਮ ਕੀਤੀ ਸੀ, ਤੇ ਭਾਈ ਦੇਸੂ ਸਿੰਘ ਪ੍ਰਤਾਪੀ ਦੇ ਪੋਤਰੇ ਭਾਈ ਉਦੇ ਸਿੰਘ ਨੇ ਕਵੀ ਰਾਜ ਕਵੀ ਸੰਤੋਖ ਸਿੰਘ ਦਾ ਮਾਨ ਸਨਮਾਨ ਕੀਤਾ ਤੇ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਲਿਖਵਾਇਆ, ਸਤਿਗੁਰਾਂ ਦਾ ਇਤਿਹਾਸ ਇਕੱਠਿਆਂ ਕਰਵਾਇਆ। ਭਾਈ ਭਗਤੂ ਜੀ ਸੰਗਤ ਨਾਲ ਵਿਚਰ ਰਹੇ ਸੀ। ਸੰਗਤ ਨੇ ਕਿਹਾ ਕਿ ਕਿਉਂ ਨਾ ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜਾਵੇ। ਭਾਈ ਭਗਤੂ ਜੀ ਕਹਿੰਦੇ ਕਿ ਘਿਓ ਤਾਂ ਹੈ ਨਹੀਂ। ਕਹਿੰਦੇ ਇਤਨੇ ਨੂੰ ਭਾਈ ਸੰਗਤ ਸਾਹਿਬ ਲੰਘ ਰਹੇ ਸਨ, ਘਿਓ ਦੀ ਫੇਰੀ ਲਾਉਂਦੇ ਸਨ ਤੇ ਭਾਈ ਭਗਤੂ ਜੀ ਨੇ ਕਿਹਾ ਕਿ ਸੱਜਣਾ ਕੜਾਹ ਤਿਆਰ ਕਰਨਾ ਹੈ, ਤੂੰ ਘਿਓ ਦੀ ਫੇਰੀ ਲਾ ਰਿਹਾ, ਕੁਝ ਕੇ ਘਿਓ ਸਾਨੂੰ ਦੇ ਜਾ। ਤੇ ਜਦੋਂ ਇਹ ਨਿਕਟ ਆਏ ਭਾਈ ਭਗਤੂ ਜੀ ਕਹਿੰਦੇ ਘਿਓ ਤਾਂ ਦੇ ਜਾ ਪਰ ਮਾਇਆ ਨਹੀਂ ਹੈ। ਭਾਈ ਸੰਗਤ ਸਾਹਿਬ ਕਹਿਣ ਲੱਗੇ ਮੈਂ ਤਾਂ ਹਜੇ ਹੋਣੀ ਫੇਰੀ ਲਾਉਣ ਵਾਸਤੇ ਨਿਕਲਿਆ। ਤੇ ਭਾਈ ਭਗਤੂ ਜੀ ਕਹਿੰਦੇ ਤੂੰ ਘਿਓ ਦੇ ਜਾ ਤੇ ਜਾ ਕੇ ਵੇਖ ਕਿੰਨਾ ਕੇ ਘਿਓ ਘਟਿਆ ਹੈ, ਜਿੰਨਾ ਘਟਿਆ ਹੋਵੇਗਾ ਬਣਦੀ ਰਕਮ ਤੈਨੂੰ ਅਪੜਾ ਦਿਆਂਗੇ। ਗੁਰੂ ਨਾਨਕ ਦੇ ਸਿੱਖਾਂ ਵਾਸਤੇ ਪ੍ਰਸ਼ਾਦ ਤਿਆਰ ਕਰਨਾ, ਤੂੰ ਡੋਲ ਨਾ। ਕਹਿੰਦੇ ਜਦੋਂ ਕਰਮ ਜਾਗ ਜਾਣ, ਭਾਈ ਸੰਗਤ ਸਾਹਿਬ ਨੇ ਘਿਓ ਦੇ ਦਿੱਤਾ। ਜਦੋਂ ਜਾ ਕਰਕੇ ਵੇਖਿਆ ਜਿੰਨਾ ਘਿਓ ਘਟਣਾ ਸੀ ਉਨਾ ਘਟਿਆ ਨਹੀਂ, ਬਲਕਿ ਜਿੰਨਾ ਘਿਓ ਗੁਰੂ ਨਾਨਕ ਦੇ ਕੜਾਹ ਪ੍ਰਸ਼ਾਦ ਵਾਸਤੇ ਪਾਇਆ ਸੀ ਉਸ ਤੋਂ ਦੁਗਣਾ ਵੱਧ ਗਿਆ। ਜਦੋਂ ਦੂਣਾ ਘਿਓ ਵੱਧ ਗਿਆ, ਭਾਈ ਸੰਗਤ ਸਾਹਿਬ ਦੁਬਾਰਾ ਆਏ ਭਾਈ ਭਗਤੂ ਕੋਲ ਤੇ ਆ ਕੇ ਨਮਸਕਾਰ ਕੀਤੀ। ਕਹਿੰਦੇ ਤੂੰ ਤਾਂ ਵਲੀ ਪੀਰ ਹੈ, ਤੂੰ ਤਾਂ ਊਣ ਤਾਈਆਂ ਪੂਰੀਆਂ ਕਰਦਾ, ਘਾਟਿਆਂ ਨੂੰ ਵਾਧੇ ਵਿੱਚ ਬਣਾ ਦਿੰਦਾ, ਮੈਨੂੰ ਆਪਣੇ ਚਰਨਾਂ ਨਾਲ ਲਾ ਲੈ। ਪਰ ਜਿਹੜਾ ਸਿੱਖ ਹੁੰਦਾ ਉਹ ਆਪਣੇ ਨਾਲ ਨਹੀਂ ਜੋੜਦਾ, ਉਹ ਗੁਰੂ ਨਾਲ ਜੋੜਦਾ ਹੈ। ਭਾਈ ਭਗਤੂ ਜੀ ਦੇ ਨੇਤਰ ਭੇਜਾਏ, ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮੈਂ ਤਾਂ ਹਜੇ ਗੁਰੂ ਨਾਨਕ ਦੇ ਘਰ ਦਾ ਕੂਕਰ ਹਾਂ, ਜਿਹੜਾ ਘਾਟਿਆਂ ਨੂੰ ਵਾਧਿਆਂ ਵਿੱਚ ਬਦਲ ਦਿੰਦਾ, ਉਹ ਤੇ ਕੀਰਤਪੁਰ ਬੈਠਾ ਹੈ, ਉਹਦੇ ਚਰਨਾਂ ਵਿੱਚ ਜਾ, ਐਸੇ ਘਾਟੇ ਪੂਰੇ ਕਰ ਦੇਵੇਗਾ ਜਿਹੜੇ ਜਨਮਾਂ ਜਨਮਾਂ ਦੇ ਘਾਟੇ ਪਏ ਹੋਏ ਨੇ। ਬੰਦਾ ਤੇ ਇਸ ਜਨਮ ਦੇ ਘਾਟਿਆਂ ਦੀ ਪਰਵਾਹ ਕਰਦਾ, ਇੱਕ ਘਾਟਾ ਉਹ ਵੀ ਹੈ ਜਿਹੜੀ ਆਤਮਾ ਨੂੰ ਕਈ ਜਨਮਾਂ ਤੋਂ ਪੈ ਰਿਹਾ ਹੈ, ਪਰਮਾਤਮਾ ਨਾਲ ਵਿਛੋੜੇ ਦਾ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਕੋਲ ਆਏ, ਮਹਾਰਾਜ ਨੇ ਆਪਣੇ ਚਰਨਾਂ ਨਾਲ ਜੋੜਿਆ, ਅੰਦਰ ਦੀ ਖੋਜ ਕਰਵਾਈ ਤੇ ਹਰ ਹਰ ਨਾਮ ਪਦਾਰਥ ਪਾਈ। ਗੁਰੂ ਹਰਿਰਾਏ ਸਾਹਿਬ ਦੇ ਘਰੋਂ ਨਾਮ ਦਾ ਪਦਾਰਥ ਮਿਲ ਗਿਆ ਤੇ ਸਤਿਗੁਰੂ ਨੇ ਮਸੰਦ ਥਾਪਿਆ ਪ੍ਰਚਾਰ ਵਾਸਤੇ, ਤੇ ਸਤਿਗੁਰੂ ਨੇ ਕਿਹਾ ਘਿਓ ਦੀ ਫੇਰੀ ਲਾਉਣ ਵਾਲਿਆ ਨਾਮ ਦੀ ਫੇਰੀ ਲਾਇਆ ਕਰ। ਇਨ੍ਹਾਂ ਦਾ ਨਾਮ ਭਾਈ ਫੇਰੂ ਪੈ ਗਿਆ। ਪਰ ਬਾਅਦ ਵਿੱਚ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕੀਤੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ। ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਚੌਜੀ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਤਖ਼ਤ ਤੇ ਸੁਭਾਏਮਾਨ ਹੋਏ ਨੇ। ਕਹਿੰਦੇ ਇੱਕ ਦਿਨ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਸੰਦਾਂ ਦੀ ਸੂਚੀ ਵੇਖਣ ਵਾਸਤੇ ਕਿਹਾ ਕਿ ਦੇਖੋ ਕਿਹੜਾ ਕਿਹੜਾ ਮਸੰਦ ਜਿਹੜਾ ਅਗਰਾਈ ਗੁਰੂ ਚਰਨਾਂ ਵਿੱਚ ਨਹੀਂ ਦੇ ਰਿਹਾ। ਉੱਥੇ ਫਿਰ ਭਾਈ ਫੇਰੂ ਜੀ ਦਾ ਨਾਮ ਆਇਆ ਤੇ ਸਤਿਗੁਰਾਂ ਨੇ ਪੁੱਛਿਆ ਕਦੋਂ ਕਿ ਦੇ ਗੁਰੂ ਦਰਬਾਰ ਵਿੱਚ ਨਹੀਂ ਆ ਰਹੇ। ਸਿੱਖਾਂ ਨੇ ਕਿਹਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਾਅਦ ਕੋਈ ਅਗਰਾਈ ਨਹੀਂ ਆਈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸਿੰਘਾਂ ਨੂੰ ਕਿ ਜਾਓ ਮੁਸ਼ਕਾਂ ਬੰਨ ਕੇ ਲੈ ਕੇ ਆਓ, ਗੁਰੂ ਦਰਬਾਰ ਵਿੱਚ ਹਾਜ਼ਰੀ ਨਹੀਂ ਭਰੀ ਤੇ ਬੰਨ ਕੇ ਲੈ ਕੇ ਆਓ। ਹੁਣ ਸਿੱਖ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਮੰਨ ਕੇ ਗਏ। ਕਹਿੰਦੇ ਲੰਮੀ ਦੇਸ਼ ਦੇ ਵਿੱਚ ਭਾਈ ਫੇਰੂ ਜੀ ਦਾ ਟਿਕਾਣਾ ਸੀ। ਜਦੋਂ ਉਸ ਥਾਂ ਤੇ ਪਹੁੰਚੇ ਨੇ ਸਿੱਖ ਤੇ ਸਾਹਮਣੇ ਵੇਖਿਆ ਕੁਝ ਸੇਵਾਦਾਰ ਖੜੇ ਹੋਏ ਨੇ। ਜਾ ਕੇ ਪੁੱਛਿਆ ਬਾਬਾ ਫੇਰੂ ਕਿੱਥੇ ਹੈ? ਉਹ ਕਹਿੰਦੇ ਉਹ ਨਾਮ ਪਏ ਜਪਦੇ ਨੇ, ਤੁਸੀਂ ਕੰਮ ਦੱਸੋ। ਕਹਿੰਦੇ ਸਾਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਭੇਜਿਆ ਆਨੰਦਪੁਰ ਸਾਹਿਬ ਤੋਂ। ਸਿੱਖ ਸੇਵਾਦਾਰ ਕਹਿਣ ਲੱਗੇ ਤੁਸੀਂ ਸਤਿਗੁਰਾਂ ਦੇ ਦਰਬਾਰ ਤੋਂ ਆਏ ਹੋ, ਲੰਗਰ ਛੱਕ ਕੇ ਜਾਓ, ਪ੍ਰਸ਼ਾਦਾ ਛੱਕ ਕੇ ਜਾਓ। ਕਹਿੰਦੇ ਪ੍ਰਸ਼ਾਦਾ ਨਹੀਂ, ਅਸੀਂ ਫੇਰੂ ਨੂੰ ਬੰਨ ਕੇ ਲਿਜਾਣ ਦੀ ਆਏ ਆ। ਕਹਿਣ ਲੱਗੇ ਗੁਰੂ ਦਾ ਹੁਕਮ ਹੈ ਭਾਵੇਂ ਬੰਨ ਕੇ ਵੀ ਲੈ ਜਾਇਓ, ਪਰ ਇੱਕ ਵਾਰ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਓ। ਭਾਈ ਫੇਰੂ ਜੀ ਦਾ ਇਹ ਹੁਕਮ ਹੈ ਕਿ ਗੁਰੂ ਨਾਨਕ ਦੇ ਲੰਗਰ ਚੋਂ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ। ਜਦੋਂ ਇਹ ਬਚਨ ਕਹੇ, ਕਹਿੰਦੇ ਸਿੰਘਾਂ ਦੇ ਮਨ ਵਿੱਚ ਆਇਆ ਕਿ ਤੇ ਕੋਈ ਧਰਮੀ ਹੀ ਬਚਨ ਕਰ ਸਕਦਾ। ਜਦੋਂ ਭਾਈ ਫੇਰੂ ਜੀ ਆਏ, ਸਿੰਘਾਂ ਨੇ ਹੁਕਮਨਾਮਾ ਵਿਖਾਇਆ ਕਿ ਬਾਬਾ ਜੀ ਤੁਹਾਨੂੰ ਬੰਨਣ ਦਾ ਹੁਕਮ ਹੈ। ਖਾਲਸਾ ਜੀ ਗੁਰਸਿੱਖਾਂ ਦੀ ਨਿਮਰਤਾ ਕੈਸੀ ਹੈ, ਅੰਦਰ ਦੀ ਖੋਜ ਕਰਕੇ ਕੈਸੀ ਨਿਮਰਤਾ ਆਉਂਦੀ ਹੈ। ਭਾਈ ਫੇਰੂ ਨੇ ਇਹ ਨਹੀਂ ਕਿਹਾ ਕਿ ਮੈਂ ਗੁਰੂ ਹਰਿਰਾਇ ਸਾਹਿਬ ਦੇ ਸਮੇਂ ਦਾ ਸਿੱਖ ਹਾਂ, ਮੈਂ ਇਤਨੇ ਸਾਲਾਂ ਤੋਂ ਸੇਵਾ ਕਰ ਰਿਹਾ ਹਾਂ। ਦੋਵੇਂ ਹੱਥ ਜੋੜ ਕੇ ਭਾਈ ਫੇਰੂ ਨੇ ਕਿਹਾ ਜੇ ਬੰਨਣ ਲਈ ਲਿਆਏ ਹੋ ਤੇ ਰੱਸੇ ਕਿੱਥੇ ਨੇ? ਤੇ ਸਿੱਖਾਂ ਨੇ ਕਿਹਾ ਕਿ ਲਿਆਏ ਤੇ ਹਾਂ ਰੱਸੇ, ਪਰ ਤੁਹਾਡੀ ਕਮਾਈ ਵੇਖ ਕੇ ਬੰਨਣ ਨੂੰ ਚਿੱਤ ਨਹੀਂ ਕਰਦਾ। ਭਾਈ ਫੇਰੂ ਜੀ ਕਹਿੰਦੇ ਨਹੀਂ ਗੁਰਮੁਖੋ, ਕਲਗੀਆਂ ਵਾਲੇ ਦਾ ਹੁਕਮ ਜੇ ਨਾ ਮੰਨਿਆ ਤੇ ਮੈਂ ਵੀ ਘਾਟੇ ਵਿੱਚ ਤੇ ਤੁਸੀਂ ਵੀ ਘਾਟੇ ਵਿੱਚ। ਸਿੱਖਾਂ ਨੇ ਬੰਨਿਆ ਨਹੀਂ ਤੇ ਇਤਿਹਾਸ ਦੇ ਬੋਲ ਨੇ ਕਹਿੰਦੇ ਗਹੇ ਹਾਥ ਦਾੜੀ ਬੱਧੀ ਭੁਜਾ ਕੀਓ ਦੀਦਾਰ ਦੂਰਹੇ ਤੇ ਪੱਗ ਪਰ ਧਰਿਓ ਭਾਈ ਫੇਰੂ ਸਾਧ ਅਪਾਰ। ਕਹਿੰਦੇ ਨੇ ਭਾਈ ਫੇਰੂ ਨੇ ਆਪਣੇ ਦੋਵੇਂ ਹੱਥ ਕਮਰ ਦੇ ਪਿੱਛੇ ਕਰ ਲਏ ਜਿਵੇਂ ਰੱਸੇ ਨਾਲ ਬੰਨੇ ਹੁੰਦੇ ਨੇ ਤੇ ਭਾਈ ਫੇਰੂ ਨੇ ਆਪਣੀ ਦਾੜੀ ਵੀ ਬੰਨ ਲਈ। ਦਾੜੀ ਬੰਨਣੀ ਭਾਵ ਕੇ ਕੋਈ ਗੁਣਾ ਕੀਤਾ, ਇਹ ਨਿਸ਼ਾਨੀ ਰੱਖੀ ਜਾਂਦੀ ਸੀ ਪਹਿਲਾਂ। ਕਹਿੰਦੇ ਭਾਈ ਫੇਰੂ ਜੀ ਨੇ ਦਾੜੀ ਬੰਨ ਲਈ, ਦੋਵੇਂ ਹੱਥ ਕਮਰ ਦੇ ਪਿੱਛੇ ਕਰ ਲਏ ਤੇ ਸਾਰਾ ਰਸਤਾ ਚੱਲ ਕੇ ਆਨੰਦਪੁਰ ਸਾਹਿਬ ਪਹੁੰਚੇ। ਜਦੋਂ ਆਨੰਦਪੁਰ ਸਾਹਿਬ ਪਹੁੰਚੇ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਕਿ ਬਾਬਾ ਫੇਰੂ ਜੀ ਆਏ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ। ਕਹਿੰਦੇ ਦੂਰਹੇ ਤੇ ਪੱਗ ਪਰ ਧਰਿਓ, ਕਹਿੰਦੇ ਦੂਰੋਂ ਵੇਖ ਕਰਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਡੰਡੋਤ ਕਰ ਦਿੱਤੀ ਭਾਈ ਫੇਰੂ ਜੀ ਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੂਚੀ ਵੇਖੋ ਕਦੋਂ ਕਿ ਦੀ ਦਰਬਾਰ ਵਿੱਚ ਹਾਜ਼ਰੀ ਨਹੀਂ ਭਰੀ। ਸਿੱਖ ਕਹਿੰਦੇ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਬਾਅਦ ਨਹੀਂ ਆਏ। ਕਹਿੰਦੇ ਸਤਿਗੁਰੂ ਨੇ ਨੇਤਰ ਮੁੰਦੇ, ਨੇਤਰ ਖੋਲ ਕੇ ਸਤਿਗੁਰੂ ਨਿਰਤ ਹੱਸੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸ ਪਏ। ਸਤਿਗੁਰੂ ਨਿਰਤ ਹੱਸੈ ਕਰਣਾ ਨਿਧ ਨਰ ਰਾਏ। ਕਲਗੀਧਰ ਪਾਤਸ਼ਾਹ ਜੀ ਹੱਸ ਕੇ ਕਹਿਣ ਲੱਗੇ ਸਿੰਘੋ, ਇਸ ਭਾਈ ਫੇਰੂ ਦਾ ਲੇਖਾ ਕਾਗਜ਼ਾਂ ਤੇ ਨਹੀਂ ਸਾਡੇ ਹਿਰਦੇ ਤੇ ਲਿਖਿਆ ਹੋਇਆ ਹੈ। ਤੇ ਭਾਈ ਫੇਰੂ ਬਾਰੇ ਫਿਰ ਸਤਿਗੁਰੂ ਨੇ ਇੱਕ ਹੋਰ ਬਚਨ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਫੇਰੂ ਜੀ ਵੱਲ ਹੱਥ ਕਰਕੇ ਕਹਿਣ ਲੱਗੇ, ਯੇ ਮਸੰਦ ਨਾਹੇ ਸਾਧੂ ਹੈ ਸੰਗਤ ਸਾਹਿਬ ਭਾਏ। ਭਾਈ ਫੇਰੂ ਮਸੰਦ ਨਹੀਂ, ਇਹ ਗੁਰੂ ਨਾਨਕ ਦੇ ਘਰ ਦਾ ਸਾਧੂ ਹੈ, ਸਤ ਪੁਰਸ਼ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਗਏ, ਭਾਈ ਸਾਹਿਬ ਦੇ ਦਾੜੇ ਨੂੰ ਹੱਥ ਵਿੱਚ ਲਿਆ ਸਤਿਗੁਰੂ ਨੇ ਤੇ ਸਤਿਗੁਰੂ ਬਚਨ ਕਰਨ ਲੱਗੇ, ਭਾਈ ਫੇਰੂ ਤੇਰੀ ਸੁੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਤੇਰੀ ਕਰਨੀ ਸਾਰੀ, ਭਾਈ ਫੇਰੂ ਜਗ ਤੁਲਹਾ ਭਾਰੀ, ਭਾਈ ਫੇਰੂ ਤੇਥੋਂ ਸਤਿਗੁਰ ਬਲਹਾਰੀ। ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਘਰੋਂ ਬਖਸ਼ਿਸ਼ਾਂ ਹੋਈਆਂ। ਤੇ ਪਿਆਰਾ ਸਿੰਘ ਪਦਮ ਜੀ ਨੇ ਭਾਈ ਸਾਹਿਬ ਭਾਈ ਫੇਰੂ ਜੀ ਦੀ ਇੱਕ ਕਵਿਤਾ ਲਿਖੀ ਹੈ, ਉਹ ਕਹਿੰਦੇ ਭਾਈ ਫੇਰੂ ਨੇ ਵੀ ਫਿਰ ਅੱਗੋਂ ਬਚਨ ਕੀਤੇ, ਸੱਜਣ ਜੀ ਸਾਨੂੰ ਤੇਰੀ ਤਾਂਗ ਤਣੀ, ਮਹਿਮਾਣਿਆਂ ਦਾ ਤੂੰ ਮਾਣ ਸਦਾਵੇ ਇਹੋ ਤਾਂਗ ਬਣੀ, ਤੈਂ ਜਿਹਾ ਸਾਨੂੰ ਹੋਰ ਨਾ ਕੋਈ ਢੂੰਡਾ ਬਣੀ ਬਣੀ, ਫੇਰੂ ਜਾਨ ਜਾਨੀ ਤੋਂ ਵਾਰੀ ਵਾਰੀ ਤਾਂ ਭਲੀ ਬਣੀ। ਭਾਈ ਫੇਰੂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਝੋਕੇ ਕਹਿਣ ਲੱਗੇ, ਪਾਤਸ਼ਾਹ ਜਨਮਾਂ ਜਨਮਾਂ ਤੋਂ ਲੱਭਦਾ ਸਾਂ ਪਰ ਕਲਗੀਆਂ ਵਾਲਿਆ ਤੇਰੇ ਵਰਗਾ ਕੋਈ ਹੋਰ ਸਾਨੂੰ ਮਿਲਿਆ ਨਹੀਂ, ਤੇ ਸੱਚਿਆ ਪਾਤਸ਼ਾਹ ਅੱਜ ਤੋਂ ਇਹ ਫੇਰੂ ਦੀ ਜਾਨ ਤੇਰੇ ਚਰਨਾਂ ਦੇ ਲੇਖੇ ਹੈ। ਖਾਲਸਾ ਜੀ ਇਹ ਬਚਨ ਕੀਤੇ, ਪਰ ਮੈਂ ਇਹ ਸਾਖੀ ਤਾਂ ਸਾਂਝੀ ਕੀਤੀ ਕਿ ਵੇਖੋ ਘਿਓ ਦੀ ਫੇਰੀ ਲਾਉਂਦੇ ਨੇ, ਘਰ ਦਾ ਗੁਜ਼ਾਰਾ ਕਰਦੇ ਨੇ, ਪਰ ਇੱਕ ਵਾਰ ਗੁਰੂ ਦੇ ਦੀਦਾਰੇ ਕੀਤੇ, ਗੁਰੂ ਕੇ ਸਿੱਖਾਂ ਦੀ ਸੰਗਤ ਕੀਤੀ, ਇੱਕ ਗੁਰਸਿੱਖ ਦੀ ਸੰਗਤ ਨੇ ਐਸੇ ਜੀਵਨ ਵਿੱਚ ਬਦਲਾਵ ਕੀਤਾ, ਗੁਰੂ ਨੇ ਬਖਸ਼ਿਸ਼ ਕਰਕੇ ਨਾਮ ਦੀ ਦਾਤ ਦਿੱਤੀ ਤੇ ਭਾਈ ਫੇਰੂ ਜੀ ਦਾ ਜੀਵਨ ਹੀ ਬਦਲ ਗਿਆ, ਜੀਵਨ ਪਲਟ ਗਿਆ। ਸੋ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਕੁੰਟ ਮਾਨੈ, ਜਿਨੂੰ ਕੋਈ ਜਾਣਦਾ ਨਾ ਹੋਵੇ, ਜਿਨੂੰ ਲੋਕ ਨੀਚ ਕਹਿੰਦੇ ਹੋਣ, ਉਹ ਇੱਕ ਘੜੀ ਸਤਨਾਮ ਵਾਹਿਗੁਰੂ ਦਾ ਜਾਪ ਕਰ ਲਵੇ ਤੇ ਸਤਿਗੁਰੂ ਗੁਰੂ ਰਾਮਦਾਸ ਜੀ ਉਹਨੂੰ ਦੁਨੀਆਂ ਦਾ ਬਾਦਸ਼ਾਹ ਬਣਾ ਦਿੰਦੇ ਨੇ। ਮੈਂ ਅੱਗੇ ਵੀ ਇੱਕ ਵਾਰ ਕਿਹਾ ਸੀ ਕਿ ਖਾਲਸਾ ਜੀ ਦੁਨੀਆਂ ਕੋਲ ਮੰਗਣ ਜਾਵਾਂਗੇ ਤੇ ਦੁਨੀਆਂ ਦੇ ਲੋਕ ਮੰਗਤੇ ਕਹਿਣਗੇ, ਪਰ ਗੁਰੂ ਰਾਮਦਾਸ ਦੇ ਘਰ ਮੰਗਣ ਆਓਗੇ ਮੰਗਤਾ ਨਹੀਂ ਕਹਿਲਾਓਗੇ, ਗੁਰੂ ਰਾਮਦਾਸ ਦੇ ਘਰ ਮੰਗਣ ਵਾਲਿਆਂ ਨੂੰ ਸਤਿਗੁਰੂ ਦੁਨੀਆਂ ਦਾ ਬਾਦਸ਼ਾਹ ਬਣਾ ਦਿੰਦਾ ਹੈ। ਇਹ ਹੈ ਹਰ ਹਰ ਨਾਮ ਪਦਾਰਥ ਪਾਈ। ਸੋ ਸਤਿਗੁਰੂ ਕਹਿੰਦੇ ਗੁਰੂ ਦੀ ਮਤ ਲੈ, ਅੰਦਰ ਦੀ ਖੋਜ ਕਰ, ਤਾਂਹੀਓ ਤੈਨੂੰ ਨਾਮ ਦੇ ਪਦਾਰਥ ਮਿਲ ਜਾਣਗੇ।
ਮੇਰਾ ਮਨ ਹਰ ਹਰ ਸਾਂਤ ਵਸਾਈ,
ਤੇ ਕਹਿੰਦੇ ਨਾਮ ਦੀ ਦਾਤ ਦਾ ਸਦਕਾ ਇਹ ਜਿਹੜਾ ਮਨ ਹੈ ਸਦਾ ਤਪਦਾ ਪਿਆ ਹੈ, ਪੰਜੇ ਵਿਸ਼ੇ ਵਿਕਾਰਾਂ ਦੀ ਅਗਨੀ ਦੇ ਅੰਦਰ, ਕਦੇ ਕਾਮ ਦੀ ਅੱਗ, ਕਦੇ ਕ੍ਰੋਧ ਦੀ ਅੱਗ, ਕਦੇ ਲੋਭ ਮੋਹੰਕਾਰ ਦੀ ਅੱਗ, ਕਹਿੰਦੇ ਇੱਕ ਵਾਰ ਜਿਹੜਾ ਭਿੱਜ ਕੇ ਨਾਮ ਜਪ ਲੈਂਦਾ, ਪੰਜੇ ਵਿਕਾਰਾਂ ਦੀ ਅੱਗ ਵੀ ਸ਼ਾਂਤ ਹੋ ਜਾਂਦੀ ਹੈ ਤੇ ਮਨ ਠੰਡਾ ਠਾਰ ਹੋ ਜਾਂਦਾ। ਪੰਜ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ, ਇੱਕ ਵਾਰ ਕੋਈ ਗੁਰੂ ਕੇ ਬਚਨ ਦੇ ਦਰਸ਼ਨ ਕਰ ਲਵੇ, ਸਤਿਗੁਰੂ ਕਹਿੰਦੇ ਹਿਰਦਾ ਵੀ ਠੰਡਾ ਠਾਰ ਹੋ ਜਾਂਦਾ ਹੈ।
ਤਿਸਨਾ ਅਗਨ ਬੁਝੀ ਖਿਨਯੰਤਰ, ਗੁਰ ਮਿਲਿਆ ਸਭ ਭੁੱਖ ਗਵਾਈ।
ਜਨਮ ਜਨਮ ਤੋਂ ਇਸ ਇਨਸਾਨ ਨੂੰ ਤ੍ਰਿਸ਼ਨਾ ਲੱਗ ਜਾਂਦੀ ਹੈ ਪਦਾਰਥਾਂ ਦੀ, ਸੰਸਾਰ ਦੇ ਸੁੱਖਾਂ ਦੀ, ਪਰ ਪਤਾ ਨਹੀਂ ਗੁਰੂ ਕੇ ਚਰਨਾਂ ਵਿੱਚ ਕੈਸੀ ਬਖਸ਼ਿਸ਼ਾਂ ਵਰਤਦੀਆਂ ਕਿ ਜਿਸ ਬੰਦੇ ਦੀ ਤ੍ਰਿਸ਼ਨਾ ਸਦੀਆਂ ਤੋਂ ਨਹੀਂ ਮੁੱਕਦੀ, ਉਹ ਇੱਕ ਵਾਰ ਗੁਰੂ ਰਾਮਦਾਸ ਦੇ ਚਰਨਾਂ ਦੀ ਧੂੜੀ ਮੱਥੇ ਨਾਲ ਲਾ ਲਵੇ ਤੇ ਉਹਦੀ ਰੂਹ ਉੱਚੀ ਉੱਚੀ ਕਹਿੰਦੀ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਲੋਕ ਧਰਮ ਦੇ ਰਾਹ ਤੇ ਤੁਰਦੇ ਨੇ ਜਾਂ ਰਾਜ ਕਰਨ ਵਾਸਤੇ ਜਾਂ ਮੁਕਤੀ ਲੈਣ ਵਾਸਤੇ, ਪਰ ਧੰਨ ਗੁਰੂ ਕੇ ਸਿੱਖ ਜਿਨ੍ਹਾਂ ਗੁਰੂ ਕੇ ਰਾਹ ਨੂੰ ਚੁਣਿਆ ਪਰ ਨਾ ਰਾਜ ਮੰਗਿਆ ਨਾ ਮੁਕਤੀ ਮੰਗੀ, ਇਹ ਅਰਦਾਸ ਕੀਤੀ ਗੁਰੂ ਰਾਮਦਾਸ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ ਦੇਵੀਂ। ਸਤਿਗੁਰੂ ਕਹਿੰਦੇ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਤੇ ਫਿਰ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ, ਕਹਿੰਦੇ ਹਰ ਤਰ੍ਹਾਂ ਦੀ ਭੁੱਖ ਵੀ ਦੂਰ ਹੋ ਜਾਂਦੀ ਹੈ।
ਰਹਾਓ
ਵਿਸ਼ਰਾਮ ਦਿੰਦੇ ਹੋਏ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ,
ਹਰ ਗੁਣ ਗਾਵਾ ਜੀਵਾ ਮੇਰੀ ਮਾਈ।
ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਅਸਲ ਵਿੱਚ ਬੰਦਾ ਉਦੋਂ ਹੀ ਜਿਉਂਦਾ ਹੈ ਜਦੋਂ ਹਿਰਦੇ ਵਿੱਚ ਨਾਮ ਹੋਵੇ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਖਾਲਸਾ ਜੀ ਜਿਹੜੇ ਜਿਉਂਦੇ ਨੇ ਉਹ ਨਾਮ ਦਾ ਸਦਕਾ ਜਿਉਂਦੇ ਨੇ, ਤੇ ਆਪਾਂ ਕਵਾਂਗੇ ਸਵਾਸ ਤਾਂ ਸਾਡੇ ਵਿੱਚ ਵੀ ਨੇ, ਸਰੀਰ ਸਾਡੇ ਵੀ ਹਿੱਲ ਰਹੇ ਨੇ, ਅੱਖਾਂ ਸਾਡੀਆਂ ਵੀ ਵੇਖ ਰਹੀਆਂ, ਪਰ ਅਸਲ ਵਿੱਚ ਸਰੀਰ ਵਿੱਚ ਤੇ ਹਲਚਲ ਹੈ ਪਰ ਸਾਡੀ ਆਤਮਾ ਕਈ ਸਦੀਆਂ ਤੋਂ ਮਰ ਚੁੱਕੀ ਹੈ। ਜਿਸ ਆਤਮਾ ਦੇ ਅੰਦਰ ਨਾਮ ਦੀ ਕਮਾਈ ਨਹੀਂ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸਤਿਗੁਰੂ ਕਹਿੰਦੇ ਉਹ ਜਿਉਂਦਾ ਨਹੀਂ ਉਹ ਤੇ ਮੁਰਦਾ ਹੈ, ਜਿਹਦੇ ਅੰਦਰ ਨਾਮ ਦਾ ਵਣਜ ਨਹੀਂ, ਜਿਹਦੇ ਅੰਦਰ ਨਾਮ ਦਾ ਜਪਣ ਨਹੀਂ। ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਜਿਹੜੇ ਨਾਮ ਜਪਦੇ ਨੇ ਅਸਲ ਵਿੱਚ ਦੁਨੀਆਂ ਵਿੱਚ ਉਹੀ ਜਿਉਂਦੇ ਨੇ। ਵੇਖੋ ਪੁਰਾਣੇ ਸਮੇਂ ਦੇ ਵਿੱਚ ਇਤਿਹਾਸ ਨੂੰ ਫਰੋਲੀਏ, ਭਾਈ ਤਾਰੂ ਸਿੰਘ ਜੀ ਨੂੰ ਜਦੋਂ ਸ਼ਹੀਦ ਕੀਤਾ ਹੋਵੇਗਾ, ਪਾਪੀ ਸੋਚਦੇ ਹੋਣਗੇ ਸੀ ਜੀਵਤ ਤਾਂ ਇਹ ਮਰ ਗਿਆ, ਪਰ ਅਸਲ ਮਾਇਨੇ ਵਿੱਚ ਉਹ ਪਾਪੀ ਮਰ ਗਏ ਜਿਨ੍ਹਾਂ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ। ਤੇ ਭਾਈ ਤਾਰੂ ਸਿੰਘ ਦੀ ਅੱਜ ਵੀ ਜੈ ਜੈਕਾਰ ਹੋ ਰਹੀ ਹੈ। ਜੇ ਖਾਲਸਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ ਜਦੋਂ ਸ਼ਹੀਦ ਹੋਏ ਹੋਣਗੇ, ਔਰੰਗੇ ਨੇ ਸੋਚਿਆ ਹੋਏਗਾ ਇਨ੍ਹਾਂ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ, ਪਰ ਜਦੋਂ ਔਰੰਗਾ ਉਸ ਤਖ਼ਤ ਤੇ ਬੈਠਦਾ ਹੋਵੇਗਾ, ਦਿੱਲੀ ਦੇ ਲੋਕ ਉਹਦੇ ਤਖ਼ਤ ਦੇ ਸਾਹਮਣੇ ਝੁਕਦੇ ਹੋਣਗੇ, ਪਰ ਸਮਾਂ ਆਇਆ, ਅੱਜ ਔਰੰਗਾ ਉੱਥੇ ਨਹੀਂ, ਉਹਦਾ ਤਖ਼ਤ ਹੈ, ਨਾ ਔਰੰਗੇ ਦਾ ਕੋਈ ਨਾਮ ਲੈਂਦਾ, ਨਾ ਕੋਈ ਤਖ਼ਤ ਦੇ ਸਾਹਮਣੇ ਝੁਕਦਾ, ਪਰ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਤੇਗ ਬਹਾਦਰ ਦੇ ਚਰਨਾਂ ਤੋਂ ਜਾਨ ਵਾਰੀ, ਉਨ੍ਹਾਂ ਗੁਰਸਿੱਖਾਂ ਦੇ ਸ਼ਹੀਦੀ ਅਸਥਾਨ ਤੇ ਲੱਖਾਂ ਹੀ ਸੰਗਤਾਂ ਝੁਕਦੀਆਂ ਨੇ। ਇਹ ਹੈ ਖਾਲਸਾ ਜੀ ਨਾਮ ਦੀ ਕਮਾਈ। ਜਿਹਦੇ ਅੰਦਰ ਨਾਮ ਹੁੰਦਾ, ਅਸਲ ਵਿੱਚ ਉਹ ਜਿਉਂਦਾ ਜਾਗਦਾ ਸਦਾ ਲਈ ਅਟਲ ਹੋ ਜਾਂਦਾ ਹੈ।
ਸਤਿਗੁਰ ਦਿਆਲ ਗੁਣ ਨਾਮ ਦ੍ਰਿੜਾਈ,
ਕਿਉਂਕਿ ਦਿਆਲਤਾ ਦਾ ਸੋਮਾ ਹੈ ਸਤਿਗੁਰੂ। ਇਹ ਐਸਾ ਨਾਮ ਦ੍ਰਿੜ ਕਰਵਾਉਂਦਾ ਹੈ ਕਿ ਜਦੋਂ ਸਤਿਗੁਰੂ ਨਾਮ ਦ੍ਰਿੜ ਕਰਵਾ ਦੇਵੇ, ਫਿਰ ਸਿਰ ਤੇ ਆਰਾ ਤੇ ਚੱਲ ਸਕਦਾ, ਪਰ ਨਾਮ ਨਹੀਂ ਬੰਦਾ ਭੁੱਲ ਸਕਦਾ। ਭਾਈ ਮਤੀ ਦਾਸ ਜੀ ਦੇ ਸਿਰ ਤੇ ਆਰਾ ਚੱਲਿਆ, ਪਰ ਜਪਜੀ ਸਾਹਿਬ ਨਹੀਂ ਭੁੱਲੇ। ਭਾਈ ਦਿਆਲ ਦਾਸ ਨੇ ਦੇਗਾਂ ਵਿੱਚ ਉਬਾਲੇ ਖਾਧੇ, ਪਰ ਜਪਜੀ ਸਾਹਿਬ ਨਹੀਂ ਭੁੱਲੇ। ਖਾਲਸਾ ਜੀ, ਸੱਚ ਹੈ, ਜਦੋਂ ਸਤਿਗੁਰੂ ਨਾਮ ਦ੍ਰਿੜ ਕਰਵਾਉਂਦਾ, ਬੰਦਾ ਬੰਦ ਬੰਦ ਤੇ ਕਟਵਾ ਸਕਦਾ, ਪਰ ਹਿਰਦੇ ਚੋਂ ਨਾਮ ਵਿਸਰਦਾ ਨਹੀਂ।
ਹਉ ਹਰ ਪ੍ਰਭ ਪਿਆਰਾ ਢੂੜ ਢੂੜਾਈ,
ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਉਹ ਬੰਦਗੀ ਦੀ ਅਵਸਥਾ ਦੇ, ਕਿ ਜਿਹੜਾ ਪ੍ਰਭੂ ਪਿਆਰਾ ਸਦੀਆਂ ਤੋਂ ਜਿਹਦੇ ਨਾਲ ਵਿਛੋੜਾ ਹੋਇਆ ਸੀ ਨਾ, ਅੱਜ ਉਹ ਪ੍ਰਭੂ ਪਿਆਰਾ ਮੈਨੂੰ ਮਿਲ ਚੁੱਕਿਆ ਹੈ, ਉਹਦੇ ਨਾਲ ਮਿਲਾਪ ਹੋ ਚੁੱਕਿਆ ਹੈ।
ਸਤ ਸੰਗਤ ਮਿਲ ਹਰ ਰਸ ਪਾਈ,
ਪਰ ਪ੍ਰਭੂ ਪਿਆਰੇ ਨਾਲ ਮਿਲਾਪ ਕਿਵੇਂ ਹੋਵੇਗਾ? ਆਪ ਸਾਰੇ ਸੰਗਤ ਦਾ ਆਨੰਦ ਮਾਣ ਰਹੇ ਹੋ ਨਾ, ਸਤਿਗੁਰੂ ਕਹਿੰਦੇ ਬਸ ਆ ਸੰਗਤ ਦੇ ਵਿੱਚ ਬਹਿ ਕਰਕੇ ਪ੍ਰਭੂ ਦਾ ਮਿਲਾਪ ਹੋਵੇਗਾ। ਸਤ ਸੰਗਤ ਮਿਲ ਹਰ ਰਸ ਪਾਈ, ਜਿਹੜਾ ਸੰਗਤ ਵਿੱਚ ਬੈਠ ਕੇ ਨਾਮ ਦਾ ਰਸ ਪੀਂਦਾ ਹੈ, ਨਾਮ ਦਾ ਰਸ ਲੈਣ ਵਾਲਿਆਂ ਨੂੰ ਪਰਮਾਤਮਾ ਦਾ ਮਿਲਾਪ ਹੁੰਦਾ ਹੈ।
ਦੁਰਮਸਤਕ ਲੇਖ ਲਿਖੇ ਹਰ ਪਾਈ,
ਪਰ ਸਤਿਗੁਰੂ ਇਹ ਵੀ ਕਹਿੰਦੇ ਆ, ਕਹਿੰਦੇ ਉਹ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਮਸਤਕ ਤੇ ਲਿਖੇ ਹੋਏ ਲੇਖਾਂ ਦੇ ਨਾਲ, ਜਦੋਂ ਬੰਦੇ ਦੇ ਭਾਗ ਜਾਗਦੇ ਆ। ਤੇ ਮੈਂ ਬੇਨਤੀ ਕਰਾਂ ਕਿ ਜੇ ਆਪਾਂ ਚਾਹੁੰਦੇ ਹਾਂ ਸਾਡੇ ਮਸਤਕ ਤੇ ਲਿਖਿਆ ਜਾਵੇ ਕਿ ਗੁਰੂ ਰਾਮਦਾਸ ਨਾਲ ਮਿਲਾਪ ਹੋ ਜਾਵੇ, ਰੋਜ਼ਾਨਾ ਜੋੜੇ ਘਰ ਵਿੱਚ ਜਾ ਕੇ ਨਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੀ ਸੰਗਤਾਂ ਦੇ ਚਰਨਾਂ ਦੀ ਧੂੜੀ ਮੱਥੇ ਨਾਲ ਲਾਇਆ ਕਰੋ, ਕਿਉਂਕਿ ਜੇ ਕਿਤੇ ਮਸਤਕ ਤੇ ਇੱਕ ਦਾ ਮਾੜਾ ਕਰਮ ਵੀ ਹੋਇਆ, ਗੁਰੂ ਰਾਮਦਾਸ ਦੇ ਘਰ ਦੀ ਧੂੜੀ ਨੇ ਉਹ ਮਾੜਾ ਕਰਮ ਮਿਟਾ ਦੇਣਾ ਹੈ, ਤੇ ਇੱਥੇ ਪਰਮਾਤਮਾ ਦਾ ਤੇ ਆਤਮਾ ਦਾ ਮਿਲਾਪ ਲਿਖ ਦੇਣਾ ਹੈ। ਇਹ ਗੁਰੂ ਰਾਮਦਾਸ ਦੇ ਘਰ ਦੀ ਧੂੜੀ ਦੇ ਵਿੱਚ ਬਰਕਤ ਹੈ।
ਗੁਰੂ ਨਾਨਕ ਤੁੱਠਾ ਮਿਲੈ ਹਰ ਭਾਈ,
ਕਹਿੰਦੇ ਉਹ ਤਰੁੱਠ ਪਵੇ, ਬਖਸ਼ਿਸ਼ ਕਰ ਦੇਵੇ ਤਾਂ ਮਿਲਦਾ। ਬਖਸ਼ਿਸ਼ ਕਿਸੇ ਤੇ ਵੀ ਹੋ ਸਕਦੀ ਹੈ। ਹੁਣ ਜਿਹੜਾ ਸੈਦ ਖਾਂ ਹੈ ਤਾਂ ਪੀਰ ਬੁੱਧੂ ਸ਼ਾਹ ਜੀ ਦੀ ਬੇਗਮ ਦਾ ਭਰਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਆਇਆ ਤੇ ਜੰਗ ਕਰਨ ਵਾਸਤੇ ਹੈ, ਪਰ ਰਸਤੇ ਵਿੱਚ ਭੈਣ ਨੇ ਸਮਝਾ ਦਿੱਤਾ ਕਿ ਜਿਹਦੇ ਨਾਲ ਜੰਗ ਕਰਨ ਜਾ ਰਿਹਾ ਉਹ ਖੁਦ ਖੁਦਾ ਹੈ। ਕਹਿੰਦਾ ਨਹੀਂ, ਉਨ੍ਹਾਂ ਦਾ ਵੈਰ ਬੜਾ ਹੈ ਰਾਜਿਆਂ ਨਾਲ। ਭੈਣ ਨੇ ਕਿਹਾ ਉਹ ਵੈਰ ਨਹੀਂ ਰੱਖਦਾ, ਉਹ ਨਿਰਵੈਰ ਹੈ, ਬਲਕਿ ਬੰਦਾ ਆਪਣੇ ਮਾੜੇ ਕਰਮਾਂ ਕਰਕੇ ਸਤਿਗੁਰੂ ਨਾਲ ਵੈਰ ਕਮਾਉਂਦਾ, ਉਹ ਤਾਂ ਨਿਰਵੈਰ ਹੈ। ਇਹਦੇ ਮਨ ਵਿੱਚ ਇਹ ਬਚਨ ਘੜ ਗਿਆ। ਹੁਣ ਜਦੋਂ ਤੁਰਿਆ ਜਾ ਰਿਹਾ ਸੀ, ਮਨ ਵਿੱਚ ਬਾਰ ਬਾਰ ਉਹ ਬਚਨ ਆਉਣ, ਉਹ ਖੁਦ ਖੁਦਾ ਹੈ। ਕਹਿੰਦੇ ਜੰਗ ਦੇ ਮੈਦਾਨ ਵਿੱਚ ਘੋੜੇ ਤੇ ਸਵਾਰ ਹੋ ਕੇ ਖੜਿਆ, ਕੁਝ ਕੇ ਦੂਰੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਸੁਭਾਇਮਾਨ। ਇਹਨੇ ਮਨ ਵਿੱਚ ਅਰਦਾਸ ਕੀਤੀ, ਅੰਤਰ ਜਾਮੀ ਪੀਰਨ ਪੀਰ, ਔਰ ਕੀ ਦਿਖਲਾਵੇ ਪ੍ਰੇਮ ਕੀ ਧੀਰ, ਤੋ ਅਬ ਤੇਜ ਤੁਰੰਗ ਕੁਦਾਵੇ, ਕਲਗੀ ਝੂਲਤ ਰੂਪ ਦਿਖਾਵੇ। ਇਹਨੇ ਮਨ ਵਿੱਚ ਅਰਦਾਸ ਕੀਤੀ ਕਿ ਕਲਗੀ ਧਰ ਸਵਾਮੀ, ਮੇਰੇ ਭੈਣ ਨੇ ਕਿਹਾ ਤੂੰ ਖੁਦਾ ਹੈ, ਜੇ ਤੂੰ ਖੁਦਾ ਹੈ, ਤੂੰ ਅੰਤਰਜਾਮੀ ਹੈ, ਤੂੰ ਪੀਰਾਂ ਦਾ ਪੀਰ ਹੈ, ਅੰਤਰ ਜਾਮੀ ਪੀਰਨ ਪੀਰ ਔਰ ਕੀ ਦਖਲਾਵੇ ਪ੍ਰੇਮ ਕੀ ਧੀਰ ਕਿਰਪਾ ਕਰ ਫਿਰ ਆਪਣਾ ਪ੍ਰੇਮ ਮੇਰੇ ਹਿਰਦੇ ਵਿਚ ਪ੍ਰਗਟ ਕਰ ਦੇ ਤੋ ਅਬ ਤੇਜ ਤੁਰੰਗ ਕੁਦਾਵੇ ਆਪਣਾ ਘੋੜਾ ਤੇਜੀ ਦੇ ਨਾਲ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਤੇ ਕਲਗੀ ਝੂਲਤ ਰੂਪ ਦਿਖਾਵੇ ਤੇਰੇ ਸੀਸ ਤੇ ਜਿਹੜੀ ਕਲਗੀ ਝੂਲ ਰਹੀ ਹੈ ਮੈਨੂੰ ਉਸ ਪ੍ਰਤਾਪੀ ਕਲਗੀ ਤੇ ਪ੍ਰਤਾਪੀ ਚਿਹਰੇ ਦੇ ਦੀਦਾਰੇ ਕਰਾ ਦੇ। ਇਹਨੇ ਬੋਲ ਕੇ ਨਹੀਂ ਅਰਦਾਸ ਕੀਤੀ, ਅਰਦਾਸ ਮਨ ਵਿਚ ਕੀਤੀ ਤੇ ਇਧਰ ਘਟ ਘਟ ਕੇ ਅੰਤਰ ਕੀ ਜਾਨਤ ਸਤਿਗੁਰੂ ਨੇ ਮਨ ਦਾ ਫੁਰਨਾ ਜਾਣਿਆ। ਕਹਿੰਦੇ ਇੱਕ ਖਿਣ ਤੋਂ ਪਹਿਲਾਂ ਘੋੜਾ ਭਜਾ ਕਰਕੇ ਉਹਦੇ ਘੋੜੇ ਦੇ ਸਾਹਮਣੇ ਘੋੜਾ ਖੜਾ ਕਰਕੇ ਕਿਹਾ ਕਿ ਜਰਨੈਲਾ ਮਨ ਵਿਚ ਹੀ ਸੋਚਦਾ ਰਵੇਗਾ ਕਿ ਹੁਣ ਵਾਰ ਵੀ ਕਰੇਗਾ। ਜਦੋਂ ਕਲਗੀਆਂ ਵਾਲੇ ਨੇ ਇਹ ਬਚਨ ਕੀਤਾ, ਕੰਬ ਉਠਿਆ, ਘੋੜੇ ਤੋਂ ਉਤਰਿਆ, ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਸਿਰ ਧਰਿਆ ਤੇ ਉੱਚੀ ਉੱਚੀ ਕਹਿ ਉਠਿਆ, ਖੁਦਾ ਆਇਦ ਖੁਦਾ ਆਇਦ ਮੈਂ ਆਇਦ ਖੁਦਾ ਬੰਦਾ। ਸਤਿਗੁਰੂ ਨੂੰ ਕਹਿੰਦਾ ਹਕੀਕਤ ਦਰ ਮਿਜ਼ਾਜ ਆਇਦ ਕੇ ਮੁਰਦੇ ਰਾਹ ਕੁਨਦ ਜ਼ਿੰਦਾ। ਇਹ ਸੈਦ ਖਾਂ ਸਦੀਆਂ ਤੋਂ ਮਰਿਆ ਸੀ ਪਰ ਅੱਜ ਖੁਦਾ ਧਰਤੀ ਤੇ ਪ੍ਰਗਟ ਹੋ ਗਿਆ, ਅੱਜ ਖੁਦਾ ਦੇ ਦੀਦਾਰੇ ਕਰਕੇ ਸੈਦ ਖਾਂ ਖੁਦਾ ਦਾ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਬਖਸ਼ਿਸ਼ ਹੈ, ਇਹ ਬਖਸ਼ਿਸ਼ ਕਿਤੇ ਹੋ ਜਾਵੇ ਕੋਈ ਦਾਵਾ ਨਹੀਂ ਕਰ ਸਕਦਾ। ਤੇ ਮੈਂ ਅਕਸਰ ਕਹਿਣਾ ਇਹ ਗੁਰੂ ਗੋਬਿੰਦ ਸਿੰਘ ਦੀ ਨਿਗਾਹ ਵਿਚ ਤਾਕਤ ਹੈ, ਇਹ ਵੈਰਾਗੀ ਤੋਂ ਬਹਾਦਰ, ਬਹਾਦਰ ਤੋਂ ਵੈਰਾਗੀ ਬਣਾ ਸਕਦੀ ਹੈ। ਮਾਧੋ ਦਾਸ ਵੈਰਾਗੀ ਹੈ, ਸ਼ਸਤਰ ਤਿਆਗ ਚੁੱਕਿਆ, ਗੁਰੂ ਗੋਬਿੰਦ ਸਿੰਘ ਨੇ ਨਿਗਾਹ ਭਰ ਕੇ ਵੇਖਿਆ, ਉਹਨੂੰ ਬੰਦਾ ਸਿੰਘ ਬਹਾਦਰ ਬਣਾਇਆ, ਸ਼ਸਤਰ ਉਠਾ ਦਿੱਤੇ ਤੇ ਸੈਦ ਖਾਂ ਜਰਨੈਲ ਸ਼ਸਤਰ ਚੁੱਕ ਕੇ ਆਇਆ। ਗੁਰੂ ਗੋਬਿੰਦ ਸਿੰਘ ਦੀ ਨਿਗਾਹ ਭਰ ਕੇ ਵੇਖਿਆ ਤੇ ਜਿਹੜਾ ਸ਼ਸਤਰ ਧਾਰੀ ਹੋ ਕੇ ਆਇਆ ਸੀ ਉਹਨੂੰ ਬਹਾਦਰ ਤੋਂ ਵੈਰਾਗੀ ਬਣਾ ਦਿੱਤਾ। ਇਹ ਗੁਰੂ ਦੀ ਨਿਗਾਹ ਵੈਰਾਗੀ ਤੋਂ ਬਹਾਦਰ, ਬਹਾਦਰ ਤੋਂ ਵੈਰਾਗੀ ਬਣਾਉਂਦੀ ਹੈ। ਸੋ ਖਾਲਸਾ ਜੀ, ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ ਨੂੰ ਸੰਕੋਚਦੇ ਹੋਏ, ਗੁਰਬਾਣੀ ਅਗਾਧ ਬੋਧ ਹੈ, ਇੱਕ ਰਸਨਾ ਦੁਆਰਾ ਆਪਾਂ ਅਰਥ ਨਹੀਂ ਕਰ ਸਕਦੇ, ਕਰੋੜਾਂ ਜਨਮ ਲੱਗ ਜਾਣ, ਇੱਕ ਸ਼ਬਦ ਦੀ ਵਿਆਖਿਆ ਵੀ ਨਹੀਂ ਹੋ ਸਕਦੀ। ਯਤਨ ਕੀਤਾ ਹੈ, ਸਤਿਗੁਰੂ ਸਮਝਾਉਂਦੇ ਨੇ, ਗੁਰੂ ਦੀ ਮਤ ਲੈ ਕੇ ਅੰਦਰ ਦੀ ਖੋਜ ਕਰ। ਸੋ ਹੁਣ ਜੋ ਸਿੱਧ ਗੋਸ਼ਟ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਆਓ ਉਸ ਬਾਣੀ ਦੇ ਸ਼ਬਦ ਨੂੰ ਸਰਵਣ ਕਰੀਏ ਜਿਸ ਦੀ ਵਿਚਾਰ ਅੱਜ ਗੁਰੂ ਰਾਮਦਾਸ ਜੀ ਨੇ ਕਰਵਾਉਣੀ ਹੈ।
ਮਨਮੁਖ ਭੂਲਾ ਜਮ ਕੀ ਕਾਣ।
ਸਤਿਗੁਰੂ ਗੁਰੂ ਰਾਮਦਾਸ ਜੀ ਦੀ ਕਿਰਪਾ, ਭਾਵੇਂ ਕਿ ਇਹ ਸ਼ਬਦ ਗੁਰੂ ਨਾਨਕ ਸਾਹਿਬ ਦੇ ਨੇ ਪਰ ਅੱਜ ਦੇ ਹੁਕਮਨਾਮੇ ਦਾ ਤੇ ਇਸ ਪੌੜੀ ਦਾ ਬੜਾ ਸੁਮੇਲ ਬਣ ਜਾਂਦਾ ਹੈ। ਪਹਿਲਾਂ ਸੀ ਗੁਰਮਤ ਨਗਰੀ ਖੋਜ ਖੁਜਾਏ, ਪਹਿਲਾਂ ਗੁਰੂ ਦੀ ਮਤ ਲੈ ਕੇ ਖੋਜ ਕਰ, ਪਰ ਬੰਦੇ ਖੋਜ ਕਿਉਂ ਨਹੀਂ ਕਰਦੇ, ਗੁਰੂ ਦੀ ਮਤ ਧਾਰਨ ਕਿਉਂ ਨਹੀਂ ਕਰਦੇ। ਸਿੱਧ ਗੋਸ਼ਟ ਦੀ ਬਾਣੀ ਵਿਚ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਜਿਹੜੇ ਮਨ ਦੇ ਪਿੱਛੇ ਲੱਗ ਜਾਂਦੇ ਨੇ, ਮਨ ਦੇ ਪਿੱਛੇ ਲੱਗਣ ਵਾਲੇ ਸਦਾ ਜਮਦੂਤਾਂ ਦੀ ਮਾਰ ਖਾਂਦੇ ਨੇ। ਜਿਹੜੇ ਮਨ ਪਿੱਛੇ ਲੱਗਦੇ ਨੇ ਉਹਨਾਂ ਨੂੰ ਫਿਰ ਦੁੱਖ ਪਰੇਸ਼ਾਨ ਕਰਦੇ ਨੇ, ਕਲੇਸ਼ ਪਰੇਸ਼ਾਨ ਕਰਦੇ ਨੇ। ਮਨ ਦੇ ਪਿੱਛੇ ਲੱਗਣ ਵਾਲੇ ਮਨਮੁਖ ਸਦਾ ਦਰ ਦਰ ਤੇ ਭਟਕਦੇ ਰਹਿੰਦੇ ਨੇ।
ਪਰ ਘਰ ਜੋ ਹੈ ਹਾਣੇ ਹਾਣ,
ਕਿਉਂਕਿ ਦਰ ਦਰ ਤੇ ਭਟਕਣ ਵਾਲਾ ਸਦਾ ਠੋਕਰਾਂ ਹੀ ਖਾਂਦਾ, ਪਰ ਜਿਹੜਾ ਇੱਕ ਦਰ ਤੇ ਸਦਾ ਲਈ ਟਿਕ ਜਾਂਦਾ ਉਹਨੂੰ ਠੋਕਰਾਂ ਨਹੀਂ ਮਿਲਦੀਆਂ। ਖਾਲਸਾ ਜੀ, ਉਹਦੇ ਤੇ ਗੁਰੂ ਬਖਸ਼ਿਸ਼ ਕਰਕੇ ਉਹਨੂੰ ਦੁਨੀਆਂ ਦਾ ਸ਼ਹਿਨਸ਼ਾਹ ਵੀ ਬਣਾ ਦਿੰਦਾ। ਪਰ ਗੱਲ ਇਹ ਹੈ ਵੀ ਸਾਡਾ ਗੁਰੂ ਤੇ ਭਰੋਸਾ ਕਿੰਨਾ ਕੇ ਹੈ। ਗੁਰੂ ਤੇ ਐਸਾ ਭਰੋਸਾ ਹੋਵੇ ਕਿ ਭਾਵੇਂ ਤਨ ਤੇ ਪਾਟਾ ਲਿਬਾਸ ਵੀ ਧਾਰਨ ਕੀਤਾ ਹੋਵੇ, ਪਰ ਗੁਰੂ ਤੇ ਭਰੋਸਾ ਰੱਖਣ ਵਾਲਾ ਕਦੇ ਵੀ ਦੁਨੀਆਂ ਅੱਗੇ ਹੱਥ ਨਹੀਂ ਅੜਦਾ। ਮੈਂ ਦੋ ਗੁਰਸਿੱਖਾਂ ਦਾ ਜੀਵਨ ਸਾਂਝਾ ਕਰਾਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਕੀਰਤਨੀਏ ਹੋਏ ਨੇ ਇੱਕ ਭਾਈ ਗਣੇਸ਼ ਸਿੰਘ ਜੀ, ਕਹਿੰਦੇ ਗੁਰੂ ਰਾਮਦਾਸ ਦੇ ਘਰ ਵੱਲ ਜਾ ਰਹੇ ਸਨ, ਕੀਰਤਨ ਦੀ ਹਾਜ਼ਰੀ ਸੀ, ਪੈਰ ਦੇ ਵਿਚ ਜੁੱਤੀ ਪਾਈ ਸੀ, ਜੁੱਤੀ ਟੁੱਟੀ ਹੋਈ ਸੀ, ਸ਼ੇਰੇ ਪੰਜਾਬ ਲੰਘ ਰਹੇ ਸਨ, ਵੇਖਿਆ ਪੈਰ ਦੀ ਜੁੱਤੀ ਟੁੱਟੀ ਹੈ। ਸੇਵਾਦਾਰਾਂ ਨੂੰ ਕਿਹਾ ਜਾਓ ਭਾਈ ਸਾਹਿਬ ਨੂੰ ਮਾਇਆ ਦੇ ਆਓ, ਜੁੱਤੀ ਦੇ ਆਓ, ਭਾਈ ਸਾਹਿਬ ਦੇ ਪੈਰ ਦੀ ਜੁੱਤੀ ਟੁੱਟੀ ਹੈ। ਮਾਇਆ ਲੈ ਕੇ ਆਏ, ਗੁਰੂ ਰਾਮਦਾਸ ਦੇ ਕੀਰਤਨੀਏ ਨੇ ਮਾਇਆ ਲੈਣ ਤੋਂ ਮਨਾ ਕਰ ਦਿੱਤਾ, ਕੀਰਤਨ ਕਰਨ ਚਲੇ ਗਏ। ਸ਼ੇਰੇ ਪੰਜਾਬ ਨੂੰ ਗੱਲ ਬੜੀ ਵੱਖਰੀ ਲੱਗੀ ਕਿ ਮਾਇਆ ਭੇਜੀ, ਮਾਇਆ ਲੈਣ ਤੋਂ ਮਨਾ ਕਰ ਦਿੱਤਾ। ਕਹਿੰਦੇ ਕੀਰਤਨ ਤੋਂ ਬਾਅਦ ਸ਼ੇਰੇ ਪੰਜਾਬ ਖੁਦ ਗਏ, ਮਾਇਆ ਲੈ ਕੇ ਗਏ, ਵਸਤਰ ਲੈ ਕੇ ਗਏ, ਪੈਰ ਦੀ ਜੁੱਤੀਆਂ ਲੈ ਕੇ ਗਏ, ਤੇ ਸ਼ੇਰੇ ਪੰਜਾਬ ਨੇ ਕਿਹਾ ਤੁਸੀਂ ਗੁਰੂ ਰਾਮਦਾਸ ਦੇ ਘਰ ਦੇ ਕੀਰਤਨੀਏ ਹੋ, ਮੇਰੀ ਇਹ ਭੇਟਾ ਪ੍ਰਵਾਨ ਕਰੋ, ਤੁਹਾਡੇ ਪੈਰ ਦੀ ਜੁੱਤੀ ਟੁੱਟੀ ਹੈ। ਕਹਿੰਦੇ ਗੁਰੂ ਰਾਮਦਾਸ ਦੇ ਕੀਰਤਨੀਏ ਨੇ ਬੋਲ ਕਹੇ, ਰਣਜੀਤ ਸਿੰਘ ਇਹ ਦੱਸ ਤੈਨੂੰ ਰਾਜਾ ਕਿੰਨੇ ਬਣਾਇਆ। ਸ਼ੇਰੇ ਪੰਜਾਬ ਰਣਜੀਤ ਸਿੰਘ ਕਹਿਣ ਲੱਗੇ ਮੈਨੂੰ ਰਾਜਾ ਬਣਾਇਆ ਗੁਰੂ ਰਾਮਦਾਸ ਨੇ, ਤੇ ਗੁਰੂ ਰਾਮਦਾਸ ਦਾ ਕੀਰਤਨੀਆ ਇਹੋ ਜਿਹਾ ਹੋਵੇ। ਗੁਰੂ ਰਾਮਦਾਸ ਦੇ ਕੀਰਤਨੀਏ ਨੇ ਕਿਹਾ ਰਣਜੀਤ ਸਿੰਘ ਜਿਹੜਾ ਤੈਨੂੰ ਰਾਜਾ ਬਣਾ ਸਕਦਾ ਕਿ ਮੈਨੂੰ ਜੁੱਤੀ ਨਹੀਂ ਦਵਾ ਸਕਦਾ, ਮੈਨੂੰ ਤੇਰੀ ਜੁੱਤੀ ਦੀ ਲੋੜ ਨਹੀਂ, ਮੈਂ ਗੁਰੂ ਰਾਮਦਾਸ ਦੇ ਘਰ ਵਿਚ ਨੰਗੇ ਪੈਰੀ ਚੱਲਣਾ ਪ੍ਰਵਾਨ ਕਰਾਂਗਾ। ਇਹ ਹੈ ਗੁਰਸਿੱਖਾਂ ਦੀ ਕਮਾਈ। ਤੇ ਕਹਿੰਦੇ ਇੱਕ ਹੋਰ ਸ਼ੇਰੇ ਪੰਜਾਬ ਦੇ ਰਾਜ ਵਿਚ ਇੱਕ ਨਿਹੰਗ ਸਿੰਘ ਸੀ, ਉਹਦਾ ਨਾਮ ਸੀ ਸੱਚੀ ਸਰਕਾਰ। ਹੁਣ ਇੱਕ ਪਾਸੇ ਰਣਜੀਤ ਸਿੰਘ ਮਹਾਰਾਜੇ ਨੂੰ ਵੀ ਸੱਚੀ ਸਰਕਾਰ ਕਿਹਾ ਜਾਂਦਾ ਸੀ, ਇੱਕ ਪਾਸੇ ਗੁਰੂ ਕੇ ਨਿਹੰਗ ਸਿੰਘ ਨੇ ਵੀ ਆਪਣੇ ਆਪ ਨੂੰ ਸੱਚੀ ਸਰਕਾਰ ਸਦਵਾਉਣਾ। ਤੇ ਖਾਲਸਾ ਜੀ ਸ਼ਿਕਾਇਤ ਚਲੀ ਗਈ ਵੀ ਸੱਚੀ ਸਰਕਾਰ ਤੁਸੀਂ ਹੋ ਕੇ ਉਹ ਗੁਰੂ ਕੀ ਫੌਜ। ਕਹਿੰਦੇ ਦਰਬਾਰ ਵਿਚ ਨਿਹੰਗ ਸਿੰਘ ਨੂੰ ਬੁਲਾਇਆ, ਦਰਬਾਰ ਵਿਚ ਬੁਲਾ ਕੇ ਪੁੱਛਿਆ ਵੀ ਤੁਸੀਂ ਸੱਚੀ ਸਰਕਾਰ ਕਿਉਂ ਸਦਵਾਉਂਦੇ ਹੋ। ਅੱਗੋਂ ਨਿਹੰਗ ਸਿੰਘ ਨੇ ਕਿਹਾ ਖਾਲਸਾ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ, ਆਨ ਨਾ ਮਾਨੇ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੇ, ਸਾਨੂੰ ਸੱਚੀ ਸਰਕਾਰ ਪਾਤਸ਼ਾਹ ਨੇ ਬਣਾਇਆ। ਰਣਜੀਤ ਸਿੰਘ ਕਹਿੰਦਾ ਜੇ ਇਹ ਗੱਲ ਹੈ ਫਿਰ ਕਿਉਂ ਨਾ ਇਮਤਿਹਾਨ ਹੋ ਜਾਵੇ ਸਾਡਾ ਦੋਵਾਂ ਦਾ। ਪੁੱਛਿਆ ਜੀ ਕੈਸਾ ਇਮਤਿਹਾਨ? ਕਹਿੰਦੇ ਪਹਿਲਾਂ ਤੁਸੀਂ ਮੇਰੇ ਬਾਰੇ ਪੁੱਛੋ ਫਿਰ ਮੈਂ ਤੁਹਾਡੇ ਬਾਰੇ ਪੁੱਛਾਂਗਾ। ਨਿਹੰਗ ਸਿੰਘ ਨੇ ਕਿਹਾ ਠੀਕ ਹੈ। ਪੁੱਛਿਆ ਸ਼ੇਰੇ ਪੰਜਾਬ ਨੂੰ ਤੇਰਾ ਨਾਮ ਕੀ ਹੈ? ਕਹਿਣ ਲੱਗਾ ਮੇਰਾ ਨਾਮ ਹੈ ਰਣਜੀਤ ਸਿੰਘ। ਕਹਿੰਦੇ ਤੇਰਾ ਨਿਵਾਸ ਕਿੱਥੇ ਹੈ? ਕਹਿੰਦੇ ਲਾਹੌਰ ਤਖ਼ਤ ਹੈ। ਪਿਤਾ ਦਾ ਨਾਮ ਪੁੱਛਿਆ, ਦਾਦੇ ਦਾ ਨਾਮ ਪੁੱਛਿਆ, ਤੇ ਨਿਹੰਗ ਸਿੰਘ ਨੇ ਕਿਹਾ ਤੂੰ ਹਾਰ ਗਿਆ। ਤੇ ਰਣਜੀਤ ਸਿੰਘ ਨੇ ਪੁੱਛਿਆ ਹਾਰਿਆ ਕਿਉਂ? ਕਹਿੰਦੇ ਹੁਣ ਤੂੰ ਮੈਨੂੰ ਸਵਾਲ ਕਰ। ਮਹਾਰਾਜਾ ਰਣਜੀਤ ਸਿੰਘ ਨੇ ਨਿਹੰਗ ਸਿੰਘ ਨੂੰ ਕਿਹਾ ਤੇਰਾ ਨਾਮ ਕੀ ਹੈ? ਕਹਿਣ ਲੱਗਾ ਮੇਰਾ ਨਾਮ ਹੈ ਗੁਰੂ ਕਾ ਸਾਜਿਆ ਨਵਾਜਿਆ ਖਾਲਸਾ, ਮੇਰਾ ਨਾਮ ਹੈ ਸੱਚੀ ਸਰਕਾਰ। ਰਣਜੀਤ ਸਿੰਘ ਮਹਾਰਾਜੇ ਨੇ ਪੁੱਛਿਆ ਤੇਰੇ ਪਿਤਾ ਦਾ ਨਾਮ ਕੀ ਹੈ? ਕਹਿੰਦਾ ਮੇਰੇ ਪਿਤਾ ਦਾ ਨਾਮ ਹੈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ। ਤੇਰਾ ਨਿਵਾਸ ਸਥਾਨ ਕੀ ਹੈ? ਕਹਿਣ ਲੱਗਾ ਮੇਰਾ ਨਿਵਾਸ ਸਥਾਨ ਹੈ ਅਨੰਦਪੁਰ ਦੀ ਧਰਤੀ। ਜਿਹੜਾ ਅਨੰਦਪੁਰ ਦੀ ਧਰਤੀ ਤੇ ਜਨਮਿਆ ਹੁੰਦਾ ਉਹਦੇ ਚਰਨਾਂ ਵਿੱਚ ਬਾਦਸ਼ਾਹ ਵੀ ਝੁੱਕ ਜਾਂਦੇ ਨੇ। ਕਹਿੰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਨਮਾਨ ਕੀਤਾ। ਸੋ ਖਾਲਸਾ ਜੀ ਮੇਰੇ ਕਹਿਣ ਤੋਂ ਮੁਰਾਦ ਕਿ ਜਦੋਂ ਇੱਕ ਦਰ ਦੇ ਹੋ ਕੇ ਬਹੀਏ ਨਾ ਫੇਰ ਹੀ ਭਟਕਣਾ ਮੁੱਕਦੀ ਹੈ, ਫਿਰ ਅੰਦਰ ਦੀ ਭੁੱਖ ਦੂਰੀ ਹੁੰਦੀ ਹੈ, ਨਹੀਂ ਤੇ ਬੰਦੇ ਤੇ ਕੁਝ ਕੇ ਅਹੁਦਿਆਂ ਦੀ ਖਾਤਰ ਆਪਣਾ ਇਮਾਨ ਵੀ ਵੇਚ ਦਿੰਦੇ ਨੇ। ਸੋ ਸਤਿਗੁਰੂ ਗੁਰੂ ਰਾਮਦਾਸ ਦੇ ਘਰ ਚ ਅਰਦਾਸ ਕਰੀਏ, ਮਹਾਰਾਜ ਤੇਰੇ ਘਰ ਦੀ ਵਡਿਆਈ ਵੱਡੀ ਹੈ, ਤੂੰ ਕਿਰਪਾ ਕਰੀ ਆਪਣੇ ਘਰ ਦਾ ਸੇਵਕ ਬਣਾ ਲਈ। ਮੈਂ ਇੱਕ ਆਪਣਾ ਨਿੱਜੀ ਅਨੁਭਵ ਸਾਂਝਾ ਕਰਾਂ। ਦਾਸ ਨੂੰ ਸਤਿਗੁਰਾਂ ਨੇ ਕੁਝ ਸਮਾਂ ਪਹਿਲਾਂ ਇੰਗਲੈਂਡ ਭੇਜਿਆ। ਉੱਥੇ ਇੱਕ ਸ਼ਹਿਰ ਹੈ ਰੋਮਨ ਬਾਥ, ਉੱਥੇ ਸਨ 675 ਈਸਵੀ ਦਾ ਚਰਚ ਬਣਿਆ ਹੋਇਆ। ਤੇ ਸਾਡਾ ਸੁਭਾਵ ਹੈ ਪੰਜਾਬੀਆਂ ਦਾ ਵਧੀਆ ਇਮਾਰਤ ਵੇਖ ਕੇ ਅਸੀਂ ਪ੍ਰਭਾਵਿਤ ਹੋ ਹੀ ਜਾਂਦੇ ਹਾਂ। ਮੈਂ ਉਹ ਇਮਾਰਤ ਵੇਖਣ ਲਈ ਗਿਆ ਕਿ ਸਨ 675 ਈਸਵੀ ਦੀ ਇਮਾਰਤ ਹਲੇ ਤੱਕ ਉਸੇ ਤਰ੍ਹਾਂ ਸਾਂਭੀ ਹੋਈ। ਉੱਥੇ ਇੱਕ ਅੰਗਰੇਜ਼ ਪਾਦਰੀ ਮਿਲਿਆ ਮੈਨੂੰ। ਉਹਨੇ ਮੈਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਹੋ? ਮੈਂ ਕਿਹਾ ਮੈਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਆਇਆ। ਜਦੋਂ ਮੈਂ ਅੰਮ੍ਰਿਤਸਰ ਕਿਹਾ ਉਹਨੇ ਝੱਟ ਹੀ ਕਿਹਾ ਕਿ ਹਰਿਮੰਦਰ ਸਾਹਿਬ। ਮੈਂ ਕਿਹਾ ਹਾਂ। ਤੇ ਉਸ ਅੰਗਰੇਜ਼ ਪਾਦਰੀ ਨੇ ਮੈਨੂੰ ਸੱਚਖੰਡ ਹਰਿਮੰਦਰ ਸਾਹਿਬ ਦਾ ਸਾਰਾ ਇਤਿਹਾਸ ਸੁਣਾਇਆ, ਧੰਨ ਗੁਰੂ ਰਾਮਦਾਸ ਜੀ ਦਾ ਇਤਿਹਾਸ ਸੁਣਾਇਆ, ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਸੁਣਾਇਆ, ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ ਸੁਣਾਇਆ। ਮੈਂ ਉਹਨੂੰ ਕਿਹਾ ਵੀ ਮੈਨੂੰ ਇਸ ਚਰਚ ਦਾ ਇਤਿਹਾਸ ਨਹੀਂ ਪਤਾ, ਪਰ ਤੈਨੂੰ ਹਰਿਮੰਦਰ ਸਾਹਿਬ ਦਾ ਇਤਿਹਾਸ ਕਿਵੇਂ ਪਤਾ? ਉਹਨੇ ਗੱਲ ਬੜੀ ਵੱਡੀ ਕਹੀ। ਕਹਿੰਦਾ ਤੁਸੀਂ ਚਰਚ ਵਿਚ ਆਏ ਹੋ ਤੁਹਾਨੂੰ ਖਾਣਾ ਨਹੀਂ ਮਿਲਣਾ, ਚਰਚ ਵਿਚ ਆਏ ਹੋ ਤੁਹਾਨੂੰ ਰਹਿਣ ਵਾਸਤੇ ਥਾਂ ਨਹੀਂ ਮਿਲਣੀ, ਪਰ ਕਹਿੰਦਾ ਜਦੋਂ ਮੈਂ ਗੁਰੂ ਰਾਮਦਾਸ ਦੇ ਘਰ ਗਿਆ ਸਾਂ ਮੈਨੂੰ ਛਕਣ ਵਾਸਤੇ ਮੁਫ਼ਤ ਲੰਗਰ ਮਿਲਿਆ ਸੀ, ਰਹਿਣ ਵਾਸਤੇ ਮੈਨੂੰ ਥਾਂ ਵੀ ਮਿਲੀ ਸੀ। ਤੇ ਕਹਿੰਦਾ ਜਿਨ੍ਹਾਂ ਸਿੱਖ ਸਰਦਾਰਾਂ ਨੂੰ ਵੇਖ ਕੇ ਸਾਨੂੰ ਸ਼ਹਿਨਸ਼ਾਹੀ ਦਾ ਅਹਿਸਾਸ ਹੁੰਦਾ ਹੈ, ਕਹਿੰਦਾ ਗੁਰੂ ਰਾਮਦਾਸ ਦੇ ਘਰ ਵਿਚ ਵੇਖਿਆ ਕਿ ਸਿਰ ਦੇ ਉੱਤੇ ਨੀਲੀਆਂ ਕੇਸਰੀਆਂ ਦਸਤਾਰਾਂ ਸਜਾਉਣ ਵਾਲੇ ਸ਼ਹਿਨਸ਼ਾਹ ਸੰਗਤਾਂ ਦੇ ਜੋੜੇ ਪਏ ਝਾੜ ਰਹੇ ਸਨ। ਇਹੋ ਜਿਹਾ ਨਜ਼ਾਰਾ ਕੇਵਲ ਗੁਰੂ ਰਾਮਦਾਸ ਦੇ ਘਰ ਵਿਚ ਮਿਲਦਾ, ਦੁਨੀਆਂ ਤੇ ਕਿਤੇ ਹੋਰ ਨਹੀਂ ਮਿਲਦਾ। ਸੋ ਇਹ ਹੈ ਗੁਰੂ ਰਾਮਦਾਸ ਦੇ ਘਰ ਦੀ ਵਡਿਆਈ। ਅਰਦਾਸ ਕਰੀਏ ਗੁਰੂ ਰਾਮਦਾਸ ਜੀ ਸਾਨੂੰ ਆਪਣੇ ਦਰ ਦਾ ਕੂਕਰ ਬਣਾ ਲਈ। ਸੋ ਸਤਿਗੁਰੂ ਕਹਿੰਦੇ ਦਰ ਦਰ ਤੇ ਭਟਕਣ ਨਾਲੋਂ ਇੱਕ ਦਰ ਦਾ ਹੋ, ਦਰ ਦਰ ਤੇ ਭਟਕਣ ਵਾਲਾ ਹਮੇਸ਼ਾ ਮਾਰ ਹੀ ਖਾਂਦਾ ਹੈ।
ਮਨਮੁਖ ਭਰਮ ਭਵੈ ਬੀ ਬਾਣ,
ਕਹਿੰਦੇ ਜਿਹੜੇ ਮਨ ਪਿੱਛੇ ਲੱਗਦੇ ਨੇ ਇਸ ਤਰ੍ਹਾਂ ਭਟਕ ਜਾਂਦੇ ਨੇ ਜਿਵੇਂ ਮੜੀਆਂ ਮਸਾਣੀਆਂ ਤੇ ਜਾ ਕੇ ਕੋਈ ਮੰਤਰ ਸਿੱਧ ਕਰਦਾ, ਉਹ ਮੰਤਰ ਸਿੱਧ ਕਰਨ ਦਾ ਕੋਈ ਲਾਭ ਨਹੀਂ, ਉਹਦੇ ਨਾਲ ਘਾਟਾ ਹੀ ਘਾਟਾ ਹੈ। ਬਸ ਜਿਹੜੇ ਮਨ ਦੇ ਪਿੱਛੇ ਲੱਗ ਜਾਂਦੇ ਨੇ ਉਹ ਵੀ ਜਿਉਂਦੀਆਂ ਜਾਗਦੀਆਂ ਮੜੀਆਂ ਬਣ ਜਾਂਦੇ ਹਨ।
ਇਹ ਮਾਰਗ ਮੂਸਾ ਮੰਤਰ ਮਸਾਣਾ,
ਕਹਿੰਦੇ ਜਿਸ ਤਰ੍ਹਾਂ ਉਹ ਮੰਤਰ ਸਿੱਧ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਮੜੀਆਂ ਵਿੱਚ, ਇਸ ਤਰ੍ਹਾਂ ਸੰਸਾਰ ਦੀਆਂ ਗੱਲਾਂ ਵੀ ਹੋਚੀਆਂ ਹੁੰਦੀਆਂ। ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਚੱਕਣਾ ਚਾਕ, ਨਾਮ ਤੋਂ ਬਿਨਾਂ ਕੋਈ ਵੀ ਗੱਲ ਦੁਨੀਆਂ ਵਿੱਚ ਲਾਭਦਾਇਕ ਨਹੀਂ ਹੁੰਦੀ।
ਸ਼ਬਦ ਨਾ ਚੀਨੈ ਲਵੈ ਕੁਬਾਣ,
ਕਿਉਂਕਿ ਜਿਹੜਾ ਸ਼ਬਦ ਦਾ ਅਭਿਆਸ ਨਹੀਂ ਕਰਦਾ ਉਹ ਸਦਾ ਭਟਕਦਾ ਹੈ, ਉਹਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਭੁੱਖਾਂ ਵੱਧ ਜਾਂਦੀਆਂ ਨੇ। ਸ਼ਬਦ ਦਾ ਅਭਿਆਸ ਕਰਨ ਵਾਲਿਆਂ ਦੇ ਅੰਦਰ ਦੀ ਭੁੱਖ ਵੀ ਮਿਟ ਜਾਂਦੀ ਹੈ।
ਨਾਨਕ ਸਾਚ ਰਤੇ ਸੁਖ ਜਾਣ,
ਗੁਰੂ ਨਾਨਕ ਸਾਹਿਬ ਕਹਿੰਦੇ ਸੱਚ ਕਰਕੇ ਜਾਣੀ, ਜਿਹੜੇ ਨਾਮ ਦੇ ਰੰਗ ਵਿੱਚ ਰਤੇ ਜਾਂਦੇ ਨੇ ਅਸਲ ਦੇ ਵਿੱਚ ਉਹਨਾਂ ਨੂੰ ਸੁੱਖ ਪ੍ਰਾਪਤ ਹੁੰਦਾ ਜਿਹੜੇ ਗੁਰੂ ਚਰਨਾਂ ਵਿੱਚ ਝੁੱਕ ਜਾਂਦੇ ਨੇ। ਸੋ ਸਤਿਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰਿਓ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰਾ ਨਾਇ ਵਾਸਾ, ਸਾਡੇ ਤੇ ਵੀ ਕਿਰਪਾ ਕਰਕੇ ਸਾਨੂੰ ਭਜਨ ਬੰਦਗੀ ਵੈਰਾਗ ਦੀ ਦਾਤ ਬਖਸ਼ਿਓ। ਇੱਥੇ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਨੂੰ ਸੰਕੋਚਦੇ ਹਾਂ, ਵਿਚਾਰਾਂ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ, ਆਪ ਸਭ ਸੰਗਤ ਨੇ ਬਖਸ਼ ਦੇਣਾ, ਅਰਦਾਸ ਕਰਨੀ ਹੈ ਮਿਲ ਕੇ, ਸੁਣਿਆ ਸੁਣਾਇਆ ਆਪਾਂ ਆਪਣੇ ਜੀਵਨ ਦੇ ਵਿੱਚ ਕਮਾ ਸਕੀਏ। ਆਪ ਸਭ ਸੰਗਤ ਦਾ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਧੰਨਵਾਦ, ਜਿਨ੍ਹਾਂ ਆਪ ਸਭ ਸੰਗਤਾਂ ਦੇ ਚਰਨ ਪਰਸਣ ਲਈ ਇਹ ਘੜੀਆਂ ਬਖਸ਼ੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ ਜੀ।
ਸਬਦ ਨਾ ਚੀਨੈ ਲਵੈ ਕੁਬਾਣ, ਨਾਨਕ ਸਾਚ ਰਤੇ ਸੁਖ ਜਾਣ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।